ਤਿੰਨੇ ਕਰਤੇ ਇੱਕ ਚਲਤ ਉਪਾਇਆ, 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 ਹਾਨ ਹਾਦ ਬਾਣੀ ਸ਼ਬਦ ਸੁਣਾਇਆ, ਹਾਨ ਹਾਦ ਬਾਣੀ ਸ਼ਬਦ ਸੁਣਾਇਆ, ਮਨ ਮੁਖ ਭੂਲੇ ਗੁਰਮੁਖੇ ਬੁਝਾਇਆ, ਮਨ ਮੁਖ ਭੂਲੇ ਗੁਰਮੁਖੇ ਬੁਝਾਇਆ, ਕਾਰਣ ਕਰਤਾ ਕਰਦਾ ਆਇਆ, ਕਾਰਣ ਕਰਤਾ ਕਰਦਾ ਆਇਆ, ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਕਬਹੂ ਨਾ ਛੋਡੂ ਹਰ ਕਾ ਨਾਮ, ਕਬਹੂ ਨਾ ਛੋਡੂ ਹਰ ਕਾ ਨਾਮ, ਰਹਾਉ ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਕਬਹੂ ਨਾ ਛੋਡੂ ਹਰ ਕਾ ਨਾਮ, ਰਹਾਉ ਆ ਤੁਕ ਅਸੀਂ ਉਸ ਸ਼ਬਦ ਦੀ ਪੜ੍ਹੀ ਹੈ, ਸ਼ਬਦ ਹੈ ਮਹੱਲੇ ਤੀਜੇ ਦਾ, ਪਰ ਉੱਤੇ ਨਾਂ ਨਹੀਂ ਲਿਖਿਆ ਹੋਊਗਾ ਗੁਰੂ ਗ੍ਰੰਥ ਸਾਹਿਬ 'ਚ, ਪਿਤਾ ਕਿ ਸਰੋਤੇ ਦੀ ਪੜ੍ਹਨ ਲੱਗੇ ਜਾਂ ਸੁਣਨ ਲੱਗੇ, ਬਾਣੀ ਮਹੱਲਿਆਂ ਦੀ ਬਾਣੀ ਹੈ, ਉਹਦੇ ਉੱਤੇ ਗੁਰੂਆਂ ਦਾ ਨਾਂ ਨਹੀਂ ਹੈ। ਜਿਹੜੀ ਵੱਡੀ ਭੱਡੀ ਉਹ ਅਵੱਗਿਆ ਨਹੀਂ ਹੈ, ਬਾਣੀ ਤੋਂ ਅਣਗਹਿਲੀ ਜਿਹੀ ਹੈ ਕਿ ਹੁਕਮਨਾਮਾ ਲੈਣ ਲੱਗੇ ਜਾਂ ਬਾਣੀ ਸੰਗਤ ਤੱਕ ਉਹਨਾਂ ਨਾਲ ਹੁਕਮ ਲੈਣਾ ਹੁੰਦਾ, ਔਰ ਫਿਰ ਬੜੇ ਅਦਬ ਦੇ ਨਾਲ ਰਾਗ ਸੁਰ ਉੱਠ ਮਹੱਲਾ ਪੰਜਵਾਂ, ਫਿਰ ਕਹਿਣਗੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਫਿਰ ਕਹਿਣਗੇ ਸ਼ਹੀਦਾਂ ਦੇ ਸਰਤਾਜ। ਅਸੀਂ ਬੜੇ ਪਿਆਰ ਨਾਲ ਇਹ ਮੈਸੇਜ ਪਜਾ ਰਹੇ ਹਾਂ ਸਾਰੀ ਸੰਗਤ ਤੱਕ, ਤਾਂ ਉਹ ਬੋਲੋ ਮੂੰਹੋਂ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲੈਣ ਲੱਗੇ ਜੋ ਉੱਤੇ ਲਿਖੇ ਆ, ਉੱਤੇ ਸਿਰਫ ਮਹੱਲੇ ਲਿਖੇ ਆ, ਗੁਰੂਆਂ ਨੇ ਆਪਣਾ ਨਾਂ ਨਹੀਂ ਲਿਖਿਆ ਕਿ ਤਾਂ ਕਿ ਸਾਡੇ ਵੱਲ ਸੁਰਤ ਨਾ ਚੱਲ ਜਾਏ, ਲੇਕਿਨ ਹਲੀ ਸੰਗਤ 'ਚ ਇੰਨਾ ਗਿਆਨ ਨਹੀਂ, ਮਹੱਲੇ ਦੇ ਬਾਅਦ ਗੁਰੂ ਸਾਹਿਬ ਦਾ ਜਾਂ ਭਗਤ ਦਾ ਨਾਮ ਬੋਲ ਦੇਣਾ ਉਹ ਕੋਈ ਐਡੀ ਵੱਡਿਆ ਨਹੀਂ ਹੈ, ਲੇਕਿਨ ਨਾਲ ਹੋਰ ਜੋੜੀ ਜਾਣਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ। ਅੱਜ ਕੱਲ੍ਹ ਅਸੀਂ ਕਿਉਂ ਇਹ ਚੀਜ਼ਾਂ ਸਾਰੀਆਂ ਪਿਆਰ ਨਾਲ ਸੰਗਤ ਤੱਕ ਪਹੁੰਚਾ ਰਹੇ ਹਾਂ, ਵੀ ਅਗਲੀ ਜਿਹੜੀ ਜਿਨਸ ਸਾਡੀ ਪੁਸ਼ਤ ਆ ਰਹੀ ਆ ਉਹ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ। ਸਾਨੂੰ ਕਈ ਪੁੱਛਦੇ ਆ, ਈਮੇਲਾਂ ਆ ਰਹੀਆਂ ਜੀ, ਜਿਹੜਾ ਹੁਕਮਨਾਮਾ ਲੈਂਦੇ ਉਹਦੇ 'ਤੇ ਆ ਸਾਰਾ ਕੁਛ ਲਿਖੇ ਆ, ਅਸੀਂ ਕਿਹਾ ਨਹੀਂ ਅਣਗਹਿਲੀ ਹੈ, ਹੌਲੀ ਹੌਲੀ ਪਤਾ ਨਹੀਂ ਵੀ ਸਤਿਗੁਰ ਦੀ ਬਾਣੀ ਦੇ ਲਫ਼ਜ਼ ਤੋਂ ਬਗੈਰ ਜੋ ਲਿਖਿਆ ਹੈ ਉਹ ਸੰਗਤਾਂ ਦੇ ਕੰਨ ਤੱਕ ਪਾਉਣਾ ਬਹੁਤ ਵੱਡੀ ਭੁੱਲ ਹੈ। ਮਹਾਰਾਜ ਨਾਲ ਇੰਨਾ ਸਟ੍ਰਿਕਟ ਹੁਕਮ ਹੈ ਵੀ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਏ ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਏ। ਇਸ ਕਰਕੇ ਮਹੱਲੇ ਤੋਂ ਬਾਅਦ ਉਸ ਗੁਰੂ ਅਰਜਨ ਪਾਤਸ਼ਾਹ ਜਾਂ ਸਾਰਿਆਂ ਦੀ ਸਿਫਤ ਕਰਨੀ, ਪਿਆਰ ਹੈ ਗੁਰੂ ਦਾ। ਪਰ ਜਿਉਂ ਜਿਉਂ ਉਹਨਾਂ ਨੂੰ ਪਤਾ ਲੱਗੇਗਾ ਵੀ ਬਾਣੀ ਦਾ ਹੁਕਮ ਆ, ਅੱਖਰ ਲਿਖੇ ਸੇ ਹੀ ਗਾਵਾਂ, ਜੋ ਬਾਣੀ ਜਿੱਦਾਂ ਲਿਖੀ ਆ ਨਹੀਂ ਤੇ ਅਗਲੀ ਪੁੱਛ। ਔਰ ਇਸੇ ਕਰਕੇ ਜਿਹੜਾ ਐਡਾ ਵੱਡਾ ਦੋਹਾ ਪੜ੍ਹਦੇ ਹੈ ਉਹ ਪੁਰਾਤਨ ਸਿੰਘਾਂ ਦਾ, ਪਿਆਰ ਨਾਲ ਉਸ ਵੇਲੇ ਬਣਾਇਆ ਵੀ ਆਗਿਆ ਪਈ ਅਕਾਲ ਕੀ ਤਭੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਚਲੋ ਇੱਥੇ ਤੱਕ ਵੀ ਹੋ ਜੇ, ਗਾਂਹ ਜੋੜੀ ਜਾਂਦੇ ਨੇ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜਾਂ ਕਾ ਹਿਰਦਾ ਸ਼ੁੱਧ ਹੈ ਕਈ ਕੁਛ ਨਾਲ ਹੋ ਲਾ ਕੇ ਖੋਜ ਸ਼ਬਦ ਮੇਲੇ। ਅਸੀਂ ਜਿਹਨੂੰ ਜਿਹਨੂੰ, ਕਿਉਂਕਿ ਐਸੀ ਹਾਲਤ ਹੈ ਸਿੱਖ ਕੌਮ ਦੀ, ਇਹ ਪਿਆਰ 'ਚ ਹੋ ਜਾਂਦਾ ਹੈ। ਲੇਕਿਨ ਅਸੀਂ ਚੀਜ਼ ਫੜਨੀ ਹੈ ਵੀ ਕੀ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਦੇਤਾ ਵੀ ਪ੍ਰਗਟ ਗੁਰਾਂ ਕੀ ਦੇਹ, ਅਤੇ ਗੁਰੂ ਬਾਣੀ ਦੀ ਆਹ ਤੁਕ ਕਿੱਥੇ ਲੈ ਜਾਓਗੇ? ਦੇਹ ਹੀ ਕਾਚੀ ਕਾਗਜ਼ ਮਿਕਦਾਰਾ, ਬੂੰਦ ਪਵੇ ਟੈਤ ਬਿਨਸਤ ਲਗੇ ਨਾ ਬਾਰਾ। ਬਾਣੀ 'ਚ ਤਾਂ ਦੇਹੀ ਭੱਜੀ ਪਈ ਸਾਰੀ ਦੇ ਵਿੱਚ। ਅਸੀਂ ਕੋਈ ਬੁੱਧ ਪ੍ਰਸਤ, ਮਤਲਬ ਅਸੀਂ ਇਹ ਦੇਹੀ ਦੇਹੀ ਨੂੰ ਨਹੀਂ ਮੰਨਦਾ ਹੈ, ਗਿਆਨ ਦੇਹੀ ਕਿਤੇ ਵੀ ਨਹੀਂ ਹੈ, ਸਾਰੇ ਸ਼ਬਦਾਂ 'ਚ ਭੱਜੀ ਪਈ ਹੈ ਇਸ ਗਿਆਨ 'ਚ। ਪ੍ਰਗਟ ਗੁਰਾਂ ਕੀ ਦੇਹ ਕਰਕੇ ਹੀ ਪਿਆਰ ਦੇ ਨਾਲ ਫਿਰ ਇਸ ਗੁਰੂ ਗ੍ਰੰਥ ਸਾਹਿਬ ਦੀ ਉਹ ਪੂਜਾ ਸ਼ੁਰੂ ਹੋਈ ਹੈ। ਸਾਰੇ ਉੜਨੀ ਹੈ, ਗਿਆਨ ਤੋਂ ਗਾਫਲੀ ਹੈ। ਤੂੰ ਸਤਿਗੁਰ ਦੀ ਬਾਣੀ ਹੀ ਸੱਤ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਾਈਨਾਂ ਹੈ ਉਹ ਕਾਫੀ ਨੇ। ਉੱਥੋਂ ਬਾਅਦ ਜੇ ਦੇਹੀ ਕੱਚੀ ਹੈ, ਦੇਹੀ ਨੂੰ ਇਹ ਗ੍ਰੰਥ ਨਹੀਂ ਸੀ ਮੰਨਦਾ, ਅਸੀਂ ਕਹਿੰਦੇ ਹੁਣ ਇਹ ਦੋਹਾ ਬਣਾ ਲਿਆ ਅਤੇ ਇਹ ਤਾਂ ਹੁਣ ਬਣਿਆ। ਸਾਰੇ ਗੁਰੂ ਵੀ ਇਹ ਦੋਹਾ ਪੜ੍ਹਦੇ ਸੀ, ਗੁਰੂ ਕਾਲ ਵੇਲੇ ਗੁਰੂ ਨਾਨਕ ਨਾਂ ਜਾਂ ਸਾਰਿਆਂ ਨਾਂ, ਉਹ ਕਦੀ ਦੋਹਾ ਨਹੀਂ ਸੀ ਪੜ੍ਹਦੇ ਵੀ ਗੁਰੂ ਮਾਨਿਓ ਗ੍ਰੰਥ ਗ੍ਰੰਥ ਪ੍ਰਗਟ ਗੁਰਾਂ ਕੀ ਦੇ। ਔਰ ਮਹਾਰਾਜ ਦੀ ਬਾਣੀ ਦੇਖੋ ਕੀ ਕਹਿੰਦੀ, ਅੱਜ ਅਸੀਂ ਇਹ ਤੋਕੇ ਵੀ ਸਾਫ਼ ਕਰ ਦਈਏ, ਦੇਹੀ ਕਾਚੀ, ਦੇਹੀ 'ਚ ਗੁਰੂ ਕਰੋਗੇ ਉਹ ਕੱਚਾ ਹੈ, ਉਹਨੇ ਮਿਲ ਜਾਣਾ ਹੈ। ਇਸੇ ਕਰਕੇ ਸਾਡਾ ਕੋਈ ਬੁੱਤ, ਕੋਈ ਕਿਤਾਬ, ਕੋਈ ਜਿੱਦਾਂ ਸਾਹਮਣੇ ਹਿੰਦੂ ਕੌਮ 'ਚ ਹੋ ਰਿਹਾ ਸੀ ਸਾਰੀ ਚੀਜ਼, ਬੁੱਤ ਪ੍ਰਸਤੀ, ਮੂਰਤੀਆਂ, ਸਾਰਾ ਕੁਛ, ਸਾਡੀ ਦੇਹੀ ਦੇਹੀ ਨੂੰ ਪੂਜਣਾ ਮੰਨਣਾ ਇਹ ਸਾਰਾ ਇਸ ਗਿਆਨ ਦੇ ਹਿਸਾਬ ਨਾਲ ਮੈਂ ਲਫ਼ਜ਼ ਕਹਿਣ ਲੱਗਾ ਹੈ ਜੋ ਮੁਸਲਮਾਨਾਂ 'ਚ ਬੜਾ ਮਸ਼ਹੂਰ ਹੈ। ਇਹ ਦੇਹੀ ਨੂੰ ਆ ਦੁੱਖ ਤੋਂ ਬਰਖਿਲਾਫ਼ ਹੋ ਕੇ ਵੀ ਦੇਹੀ ਨੂੰ ਸਭ ਕੁਛ ਪੜ੍ਹਨਾ, ਪ੍ਰਗਟ ਗੁਰਾਂ ਕੀ ਦੇ, ਉਹ ਕਹਿੰਦੇ ਆ ਕੁਫਰ ਹੈ। ਸਿੱਖੀ ਦੇ ਵਿੱਚ ਐਡਾ ਵੱਡਾ ਗੁਨਾਹ ਹੈ ਵੀ ਇਹਨੂੰ ਮੁਸਲਮਾਨ ਕੁਫਰ ਕਹਿੰਦੇ ਸੀ ਵੀ ਇਹ ਕੁਫਰ ਹੈ। ਅਸਲ ਚੀਜ਼ ਕੀ ਹੈ? ਬਾਣੀ ਦੀ ਲਾਈਨ, ਦੇਹੀ ਕਾਚੀ ਕਾਗਜ਼ ਗੁਰੂ ਨਹੀਂ ਹੈ, ਇਹਨਾਂ 'ਤੇ ਬੂੰਦ ਪਈ ਟੱਟ ਜਾਣੇ। ਔਰ ਕਿਉਂਕਿ ਪਹਿਲਾਂ ਜਿਹੜੀਆਂ ਬੀੜਾਂ ਬਣੀਆਂ ਹੈ ਪਿੰਡੀ ਥਾਂ ਹਾਲੀ ਤੱਕ ਵੀ ਉੱਤੇ ਚੰਨ ਨਹੀਂ ਲਾ ਦਿੰਦੇ ਸੀ ਤਾਂ ਕਿ ਕਾਨਿਆਂ ਦੀਆਂ ਛੱਤਾਂ ਹੁੰਦੀਆਂ ਸੀ, ਚੂਹੇ ਚਾਹੇ ਟੱਪਣ ਲੱਗੇ ਥੱਲੇ ਕਾਗਜ਼ 'ਤੇ ਗਿੱਡੇ ਕੇ ਨਾ ਪਏ। ਜੇ ਛਾਤੀ ਚੋਹ ਵੀ ਪਏ ਪਾਠ ਰੱਖੇ ਆ ਪਿੰਡੀ ਥਾਂ, ਬਾਬੇ ਦੀ ਬੀੜ ਕਹਿੰਦੇ ਸੀ ਇਹਨੂੰ, ਔਰ ਉੱਥੋਂ ਚੂਹਾ ਪੈ ਕੇ ਕਾਗਜ਼ਾਂ 'ਤੇ ਨਾ ਪੈ ਜੇ, ਕਿਉਂਕਿ ਅੱਖਰ ਪਾ ਦਸ ਕੀ ਲੈਂਦੇ ਸੀ ਮਸਾਂ ਬੀੜਾਂ, ਉਹ ਮੁੜ ਕੇ ਬਣਨੀ ਨਹੀਂ ਉਹੋ ਜਿਹੀ। ਅਸੀਂ ਦੇਹੀ ਨੂੰ ਪੂਜ ਪੂਜ ਕੇ ਇੱਥੇ ਬਾਅਦ ਕੇ ਜਿਹੜੀਆਂ ਬਿਰਧ ਦੇਹੀਆਂ ਹੋ ਜਾਂਦੀਆਂ ਸਾਰੀਆਂ, ਆ ਮੈਂ ਦਿੱਲੀ 'ਚ ਦੇਖਿਆ ਉਹਦਾ ਬਕਾਇਦਾ ਸੰਸਕਾਰ ਕਰਦੇ ਹੈ, ਬੜੀਆਂ ਬਾਤਾਂ ਨਾਲ ਲੱਭ ਲੱਭ ਕੇ ਦੇਹੀਆਂ ਲਿਆਉਂਦੇ ਆ, ਫਿਰ ਉਹ ਮੁਰਦਿਆਂ ਉਹਨੂੰ ਸੰਸਕਾਰ ਕਰਦੇ ਆ ਸਾਰੇ। ਅਸੀਂ ਕਿਹਾ ਭਾਈ ਤੁਸੀਂ ਡਾਕਟਰਾਂ ਕੋਲੋਂ ਵੀ ਜਦੋਂ ਕੋਈ ਫਾਇਆ ਲੱਗਦਾ ਹੈ ਡਾਕਟਰ ਨਾਲ ਐਕਸਪਲੇਨ ਕਰ ਦੇਣ ਵੀ ਇਹ 'ਚ ਜਾਨ ਨਹੀਂ ਹੈ, ਉਹ ਕਦੀ ਮੁਰਦਾ ਡਿਕਲੇਅਰ ਨਹੀਂ ਹੁੰਦਾ ਘਰ 'ਚ ਵੀ ਜਿੱਥੇ ਮਤਲਬ ਤੁਸੀਂ ਮੁਰਦਾ, ਤੁਸੀਂ ਕਿਸ ਤਰ੍ਹਾਂ ਕਹਿ ਦਿੰਦੇ ਵੀ ਇਹ ਬਾਬੇ ਦੀ ਬੀੜ ਬਿਰਧ ਹੋ ਗਈ ਹੈ, ਉਹਨੂੰ ਹੱਥ 'ਚ ਸਾੜ ਦਿਓ ਕੀ? ਤੁਹਾਡੇ ਘਰ 'ਚ ਬਾਬਾ ਜਿਹੜਾ ਬਿਰਧ ਹੋ ਜਾਂਦਾ ਉਹਨੂੰ ਤੁਸੀਂ ਸਾੜ ਦਿੰਦੇ ਹੋ? ਅਸੀਂ ਕਹਿੰਦੇ ਆਦਾ ਬੈ ਠੀਕ ਹੈ, ਪਰ ਹੁਣ ਤਾਂ ਕੰਪਿਊਟਰ ਨਿਕਲਿਆ ਆ, ਦਸਾਂ ਮਿੰਟ ਸਾਰੇ ਗੁਰੂ ਗੋਬਿੰਦ ਸਾਹਿਬ ਦਾ ਤੁਸੀਂ ਪ੍ਰਿੰਟਰ ਦੇ ਉੱਤੇ ਗ੍ਰੰਥ ਕੱਢ ਲਓ। ਮਤਲਬ ਇਹ ਚੀਜ਼ਾਂ ਪਿਛਲੇ ਸਿੰਘਾਂ ਨਾਲ ਚਾਲਣੀਆਂ ਜਾਂ ਤਾਂ ਲਾਏ ਸੀ ਵੀ ਉੱਤੋਂ ਛੱਤਾਂ ਦੀ ਚੂਹਿਆਂ ਚੋਏ ਤੇ ਜਿੰਨੇ ਦਿਨ ਪਾਸ ਰੱਖਣਾ ਸਾਰੇ ਸੁਣ ਬਾਬੇ ਦੀ ਬੀੜ ਤੂੰ, ਪਰ ਦੇਹੀ ਕੱਚੀ ਹੈ, ਦੇਹੀ ਗੁਰੂ ਮੰਨੋਗੇ। ਗੁਪ ਕਬੀਰ ਸਾਹਿਬ ਕਹਿੰਦੇ ਸੌ ਗੁਰ ਕਰ ਜੋ ਬਹੁਰ ਨਾ ਮਰਨਾ, ਸੌ ਗੁਰ ਕਰ ਜਿਹੜਾ ਮੁੜ ਕੇ ਨਾ ਤੈਨੂੰ ਦੂਸਰਾ ਗੁਰੂ ਕਰਨਾ ਪਏ। ਸਾਡਾ ਗੁਰੂ ਅਕਾਲ ਪੁਰਖ ਹੈ, ਇਸੇ ਕਰਕੇ ਇੱਕ ਕੌਰ ਦੇ ਉਪਾਸ਼ਕ ਆ, ਉਹ ਨਾ ਮਰਦਾ ਹੈ ਨਾ ਜੰਮਦਾ ਹੈ, ਬਲਕਿ ਸਤਿਗੁਰ ਵਾਜੋਂ ਗੁਰ ਨੇ ਕੋਈ ਨੁਗਰੇ ਕਾ ਹੈ ਨਾ ਉਮਰਾਓ, ਸਤਿਗੁਰ ਕੀ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਾਂਭੇ ਰਿਹਾ ਸਮਾਜ। ਇਹ ਸਿੰਘਾਂ ਨਾਲ ਉਸ ਵੇਲੇ ਅੱਧ ਨਾਲ ਸਾਰੀ ਚੀਜ਼ ਹੋ ਗਈ, ਲੇਕਿਨ ਅਸੀਂ ਹੁਣ ਇੰਨੀ ਕੰਪਿਊਟਰਾਈਜ਼ ਜ਼ਮਾਨਾ ਹੋ ਚੁੱਕਾ, ਸਾਬਤ ਨਹੀਂ ਕਰ ਸਕਣਗੇ। ਦੇਹੀ ਦੇ ਉਂਗਲੋਂ ਮਾਰਨਾ, ਬੱਚੇ ਨੇ ਵੀ ਕਹਿਣਾ ਬਾਪੂ ਤੂੰ, ਉਹ ਕਹਿ ਪਹਿਲਾਂ ਸਾਡੀ ਸੀਡੀ ਨਿਕਲੀ ਹੈਲੇ ਦੇ ਵਿੱਚ ਅਸੀਂ ਸਾਰੇ ਉਹ ਬਿਪਤਾ ਸੇਠ ਸਾਰੇ ਜਿੰਨੇ ਵੀ ਗੁਰਦੁਆਰਿਆਂ 'ਚ ਰੌਲਾ ਪੈ ਗਿਆ ਜੀ, ਇਹਨਾਂ ਨਾਲ ਤਾਂ ਕਸੂਰ ਕਸਾੜ ਕੇ ਗੁਰੂ ਗ੍ਰੰਥ ਸਾਹਿਬ ਕੰਪਿਊਟਰ 'ਚ ਵਾੜ ਦਿੱਤਾ ਸੀ, ਮੱਥਾ ਕਿੱਥੇ ਟੇਕਿਆ ਕਰਾਂਗੇ। ਉਹ ਜਿਹੜੇ ਨੌਜਵਾਨ ਸਾਡੇ ਨਾਲ ਮੁੰਡੇ ਸੀ ਕਹਿੰਦੇ ਬਾਪੂ ਉਰਿਆ ਮੱਥਾ ਟੇਕ, ਕਿਹੜੇ ਸ਼ਬਦ ਦਾ ਹੁਕਮ ਲੈਣਾ, ਫੱਟ ਕੱਢ ਦੇ ਆ ਲਾ ਪੜ੍ਹ ਲਾ, ਰੁਮਾਲਾ ਦੇਣਾ ਆ ਕੰਪਿਊਟਰ 'ਤੇ ਦੇ ਲੈ, ਮਤਲਬ ਵੀ ਚੇਂਜ ਆ ਜਾਣਾ। ਅਸੀਂ ਇਸੇ ਕਰੀ ਕਹਿੰਦੇ ਵੀ ਅਗਲੀ ਜਿਨਸ ਦੀ ਪਰਵਾਹ ਕਰੋ ਅਤੇ ਆ ਆਪਣੇ ਨਾਲ ਨਾ ਜੋੜੋ। ਜਿਸ ਵੇਲੇ ਹੁਕਮਨਾਮਾ ਲੈਂਦੇ ਹੋ ਜਾਗਦੀ ਜੋਤ ਸਰਬ ਕਲਾ ਭਰਪੂਰ, ਕਦੀ ਕਾਗਜ਼ਾਂ 'ਚ ਜੋਤ ਹੋ ਸਕਦੀ, ਉਹ 'ਚ ਲਾਈਫ ਹੈ, ਨਹੀਂ ਸਾਬਤ ਕਰ ਸਕੋਗੇ। ਲੇਕਿਨ ਇਹ ਆ ਵੀ ਜਿਹੜੇ ਕਥਾ ਕੁਥਾ ਕਰਨ ਵਾਲੇ ਆ ਬਹੁਤੀ ਸੰਗਤ ਦੀ ਆਪਣੇ ਪਿੱਛੇ ਲਾਉਣ ਲਈ ਉਹ ਸਾਫ਼ ਗੱਲ ਕਹਿੰਦੇ ਨਹੀਂ। ਦੇਹੀ ਕਾਚੀ ਕਾਗਜ਼ ਮਿਕਦਾਰਾ, ਬੂੰਦ ਪਵੇ ਟਹਿਤ ਬਿਨਸਤ ਲਗੇ ਨਾ ਬਾਰਾ। ਬਾਣੀ ਦੇ ਹਿਸਾਬ ਦੇ ਨਾਲ ਦੇਹੀ ਸਾਡੀ ਗੁਰੂ ਨਹੀਂ ਹੈ, ਗੁਰੂ ਨਾਨਕ ਪਾਤਸ਼ਾਹ ਦੀ ਦੇਹੀ ਗੁਰੂ ਨਹੀਂ ਸੀ, ਦੇਹੀ ਉਹਦੇ ਪੁੱਤ ਵੀ ਦੇਖਦੇ ਸੀ, ਦੇਹੀ ਲੈਣੇ ਨਾ ਵੀ ਦੇਖੀ, ਪਰ ਕਾਟ ਕਿਹਨੂੰ ਕੀਤੀ, ਗੁਰੂ ਦੇ ਅੰਦਰ ਜੋ ਗਿਆਨ ਹੁੰਦਾ ਹੈ, ਗਿਆਨ ਗੁਰੂ ਜੋ ਦਸਮ ਪਾਤਸ਼ਾਹ ਨੇ ਮੰਨਿਆ ਹੈ, ਉਹ ਕਾਟ ਕਰਦਾ ਸੀ। ਗੁਰੂ ਦੀ ਦੇਹੀ ਸਾਡੇ ਅਰਗੀ ਹੁੰਦੀ ਹੈ, ਉਹ ਮਰਦੀ ਹੈ, ਜੰਮਦੀ ਹੈ, ਸਭ ਕੁਛ ਹੈ, ਉਹ ਸਾਡਾ ਗੁਰੂ ਨਹੀਂ ਹੈ, ਉਹ ਤਾਂ ਦੀਖਿਆ ਦੇਣ ਵਾਲੇ ਸਾਰੇ ਆ ਮੈਸੇਜ ਲਿਆਉਣ ਵਾਲੇ ਹੈ ਸਾਰੇ, ਜਿੰਨੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਆਏ ਹੈ ਉਹਨਾਂ ਦੇ ਮੁਬਾਰਕ ਦੇ ਮੂੰਹ ਥਾਣੀ ਕਾਲ ਪੁਰਖ ਨੇ ਆਪ ਭੇਜੇ। ਔਰ ਬਾਬਾ ਨਾਨਕ ਕਹਿੰਦਾ ਹੈ ਵੀ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈ ਸਾਡਾ ਕਰੀ ਗਿਆਨ ਵੇ ਲਾਲੋ। ਇਸ ਕਰਕੇ ਸਤਿਗੁਰ ਕੀ ਬਾਣੀ ਜਿਹੜੀ ਹੈ ਸਾਰੀ, ਔਰ ਇਹ ਹੋਈ ਉਸ ਅਕਾਲ ਪੁਰਖ ਦੀ ਮੱਤ ਹੈ, ਸਤਿਗੁਰ ਦੀ ਮੱਤ ਹੈ, ਔਰ ਸਭ ਤੋਂ ਵੱਡੀ ਗੁਰਮਤ ਕੋਈ ਕਿਸੇ ਦੀ ਕਿਤਾਬ ਨਹੀਂ ਹੈ, ਕੋਈ ਰਹਿਤਨਾਮੇ ਨਹੀਂ ਹੈ, ਗੁਰਮਤ ਹੈ ਸਤਿਗੁਰੂ ਸਾਹਿਬ, ਸਾਰੀ ਸਤਿਗੁਰ ਦੀ ਬਾਣੀ ਜੋ ਗ੍ਰੰਥ ਸਾਹਿਬ 'ਚ ਆਈ ਹੈ ਭਗਤਾਂ ਦੀ ਵੀ ਸਾਰਿਆਂ ਦੀ, ਉਹ ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਉਹ ਠੀਕ ਸਰੂਪ ਆਸਰ ਰਹਿਣ ਵਾਲਾ ਸੱਤ ਕਹਿੰਦੇ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ, ਸੱਤੇ ਹੈ ਉਹ। ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀਏ ਉਹਦੇ ਵਾਂਗੂ, ਉਹਦੇ ਗਿਆਨ ਦੇ ਮੁਤਾਬਕ ਆਪਣੇ ਅਸਾਂ ਜੀਵਨ ਢਾਲਣਾ ਹੈ। ਸਤਿਗੁਰ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀਏ, ਕਿਹਦੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸਭ ਕੁੜਿਆਰ ਕੂੜੇ ਝੱਟ ਪੜੀਏ, ਹੁਣ ਉੱਤੇ ਕੋਈ ਚੀਜ਼ ਨਹੀਂ ਲਿਖੀ, ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਇਹ ਕੱਚ ਪਿੱਚ ਬੋਲਣਾ ਹੈ, ਲੇਕਿਨ ਪਿਆਰ ਨਾ ਹੋ ਰਿਹਾ ਸਤਿਕਾਰ ਨਾ, ਉਹਨਾਂ ਨੂੰ ਗਿਆਨ ਦਾ ਨਹੀਂ ਪਤਾ ਵੀ ਸਾਬਤ ਨਹੀਂ ਕਰ ਸਕੋਗੇ। ਉਹ ਲਫ਼ਜ਼ ਨੌਜਵਾਨ ਮੁੰਡੇ ਪੁੱਛਦੇ ਜੇ ਸਭ ਕੁਛ ਉੱਤੇ ਲਿਖੇ ਆ, ਅੱਜ ਕਿਹਾ ਨਹੀਂ, ਅਸੀਂ ਫਿਰ ਉਹਨੂੰ ਸਿੱਧੇ ਜਿਸ ਕੰਪਿਊਟਰ 'ਤੇ ਪਹੁੰਚਾ ਕੇ ਭਾਈ ਦੇਖੋ ਕਿਤੇ ਲਿਖੇ ਆ, ਨਹੀਂ। ਇਸ ਕਰਕੇ ਸਾਡਾ ਦੇਹੀ ਗੁਰੂ ਨਹੀਂ ਹੈ, ਸਾਡਾ ਗਿਆਨ ਗੁਰੂ ਹੈ, ਔਰ ਇਹ ਸਾਰੇ 'ਚ ਗਿਆਨ ਕਲਾ ਹੈ, ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਪਾਰਸ ਕਲਾ, ਜਾਂ ਜਿਹਦੇ ਨਾਲ ਕੁਛ ਹੋਣਾ ਹੈ ਉਹ ਪਰਮੇਸ਼ਰ ਦਾ ਨਾਮ ਜਪ ਕੇ ਸਭ ਕੁਛ ਹੋਣਾ, ਉਹਦੇ 'ਚ ਪਾਰਸ ਕਲਾ ਹੈ। ਲੇਕਿਨ ਇਹ ਜਿਹੜੀ ਚੀਜ਼ ਹੋਈ ਹੈ ਸਾਰੀ, ਅਸੀਂ ਅੱਜ ਦਾ ਸ਼ਬਦ ਲੈ ਰਹੇ ਹਾਂ, ਇਹੋ ਹੀ ਸੱਤ ਹੈ। ਪਿੱਛੇ ਵੀ ਦੱਸਿਆ ਸੀ ਕੱਲ੍ਹ ਦੀ ਚੌਂਕੀ, ਭਾਈ ਸ਼ਬਦ ਕਿਸੇ ਯੁੱਗ 'ਚ ਨਹੀਂ ਆਇਆ, ਨਾ ਸਤਯੁਗ 'ਚ, ਨਾ ਤ੍ਰੇਤੇ, ਨਾ ਦੁਆਪਰ, ਐਡਾ ਵੱਡਾ ਹਿੰਦੁਸਤਾਨ ਦਾ, ਸਾਡਾ ਗਿਆਨ ਰਿਸ਼ੀਆਂ ਮੁਨੀਆਂ ਦਾ, ਪਰ ਸ਼ਬਦ ਨਹੀਂ ਲੱਭ ਸਕੋਗੇ। ਸ਼ਬਦ ਆਏ ਤਾਂ ਪੰਜਾਬ ਦੀ ਧਰਤੀ 'ਤੇ ਆਏ, ਸ਼ਬਦ ਆਏ ਤਾਂ ਗੁਰਮੁਖੀ ਲਿਪੀ 'ਚ ਆਏ, ਸੰਸਕ੍ਰਿਤ ਦੀ ਬਿਛਾਏ, ਤਾਂ ਕਿ ਆਮ ਬੰਦਾ ਸਮਝ ਸਕੇ। ਇਸ ਕਰਕੇ ਸ਼ਬਦ ਜਿਹੜੇ ਆਏ ਹੈ ਇਹ ਇਹ ਪੂਰਨ ਗਿਆਨ ਹੈ, ਔਰ ਇਹੋ ਹੀ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ, ਜਾਂ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗਏ ਸੀ, ਗਿਆਨ ਗੁਰੂ ਆਤਮ ਉਪਦੇਸੋ ਨਾਮ ਭਭੂਤ ਲਗਾਓ, ਆਪਣੇ ਸ਼ਬਦ 'ਚ ਇਹ ਪਹਿਲਾਂ ਹੀ ਗਿਆਨ ਗੁਰੂ ਹੈ ਸਾਡੇ ਕੋਲ। ਇਸ ਕਰਕੇ ਇਹਦੇ ਜਿਹੜੇ ਹੁਕਮਨਾਮਾ ਲੈਣਾ, ਹੁਕਮ ਤਾਂ ਇੱਕੋ ਹੀ ਹੈ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰੇ ਦੀਆ ਬੁਝਾਏ ਜੀ, ਇਹਦੇ ਸ਼ਬਦ ਦੇ ਦਰਸ਼ਨ ਕਰਦੇ ਹਾਂ ਅਸੀਂ, ਕਿਉਂਕਿ ਔਰ ਫਿਰ ਇੱਕ ਪੰਜਾਬੀ ਨਹੀਂ ਹੁਕਮਨਾਮਾ ਲੈਣਾ ਚਾਹੀਦਾ, ਉਹਦੇ 'ਚ ਬਰਾਬਰ ਰਾਗ ਹੈ, ਸੁਰਠ ਰਾਗ ਹੈ, ਖੁਸ਼ੀ ਦੇ ਹੈ ਮਾਲੇ ਉਹ ਜਾਇਜ਼ ਹੁੰਦੇ। ਪਿਛਲਿਆਂ ਪੱਤਰਿਆਂ ਨਾਲ ਕੀ ਪਾਪ ਕੀਤੇ ਆ ਜਿਹੜੇ ਸਤ ਸੰਗਤ ਨੂੰ ਨਹੀਂ ਤੁਸੀਂ ਸੁਣਾਉਂਦੇ ਹੋ ਬਾਣੀ? ਸਾਰੀ ਬਾਣੀ ਸਾਰੀ ਇੱਕੋ ਜਿਹੀ ਹੈ, ਇਸ ਕਰਕੇ ਹੁਕਮਨਾਮਾ ਉਹ ਹੈ। ਬਾਕੀ ਜਿਹੜੇ ਜੇ ਅਸੀਂ ਚਾੜਦੇ ਹਾਂ ਵੀ ਦਰਸ਼ਨ ਕਰਕੇ ਸ਼ੁਕਰ ਹੈ, ਕੰਨ 'ਚ ਕੋਈ ਸ਼ਬਦ ਪੈਂਦਾ ਉਹਦਾ ਆਦਰ ਹੈ, ਠੀਕ ਹੈ, ਲੇਕਿਨ ਹੁਕਮ ਇੱਕੋ ਹੀ ਹੈ ਨਾਮ ਜਪਣ ਦਾ। ਆ ਦੇਖੋ ਹੁਣ ਜਿਹੜੀਆਂ ਅਸੀਂ ਪਾਲਾਂ ਪੜ੍ਹੀਆਂ ਹੁਣੇ ਗਾਈਆਂ ਹੈ, ਇਹ ਉਸ ਸ਼ਬਦ ਦੀਆਂ, ਸ਼ਬਦ ਦਾ ਮਹਾਤਮ ਹੈ। ਸ਼ਬਦ ਕਿਹਦਾ ਹੈ? ਉਹ ਮਹੱਲੇ ਤੀਜੇ ਦਾ ਹੈ, ਕਿਉਂਕਿ ਹਾਲੀ ਸੰਗਤ ਤੱਕ ਪਤਾ ਨਹੀਂ ਵੀ ਅੱਲਾ ਦੂਜਾ ਤੀਜਾ ਕੌਣ ਸੀ। ਤੂੰ ਨਾਲ ਥੋੜ੍ਹਾ ਜਿਹਾ ਬਿਸ਼ਕ ਬੋਲ ਦੇਣ ਵੀ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਬਦ ਹੈ, ਤੀਸਰੇ ਪੀੜ੍ਹੀ ਦਾ ਸ਼ਬਦ ਹੈ, ਤੀਸਰੇ ਮਹੱਲੇ ਦਾ, ਤੀਸਰੇ ਨਾਨਕ ਦਾ। ਤੋ ਤੀਸਰੇ ਦਾ ਸ਼ਬਦ ਅਸੀਂ ਪੜ੍ਹਿਆ ਹੈ, ਔਰ ਉਹ ਸ਼ਬਦ ਪ੍ਰਹਿਲਾਦ ਦੀ ਕਹਾਣੀ ਦੱਸ ਰਿਹਾ ਹੈ, ਜਿਹੜਾ ਅਸੀਂ ਕੱਲ੍ਹ ਦੀ ਸ਼ਬਦ ਚੰਕੀ 'ਚ ਤੰਦ ਛੋਹਿਆ ਸੀ ਵੀ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਦੇ ਜਪਿਓ ਹਰ ਜੈਸੇ। ਉਹਨਾਂ ਭਗਤਾਂ ਦਾ ਅਸੀਂ ਸਾਰੀ ਭਗਤਾਂ ਦੀ ਬਾਣੀ ਲੈ ਕੇ, ਗੁਰੂ ਮਹਾਰਾਜ ਦੇ ਬਾਕੀ ਸਾਰੀ ਮਹੱਲਿਆਂ ਦੀ ਬਾਣੀ ਲੈ ਕੇ ਉਹ ਸ਼ਬਦ ਖੋਲ ਰਹੇ ਹਾਂ ਕਬੀਰ ਜੀ ਦਾ, ਵੀ ਉਹਨਾਂ ਨੂੰ ਕੀ ਦੋ ਬੱਚਿਆਂ ਨੂੰ ਅਸੀਂ 5 ਤੇ 7 ਸਾਲ ਦੇ ਉਹ ਬੱਚੇ ਸਤਯੁਗ ਦੇ ਜ਼ਮਾਨੇ ਦੇ। ਕਹਾਣੀ ਉਹ ਸੱਚੀ ਪਿਛਲੇ ਯੁੱਗਾਂ ਦੀ ਜਿਹੜੀ ਸਾਡੇ ਸ਼ਬਦਾਂ 'ਚ ਆਈ ਹੈ। ਇਸ ਕਰਕੇ ਆਹ ਸ਼ਬਦ ਦੀਆਂ ਲਾਈਨਾਂ ਅਸੀਂ ਪੜ੍ਹ ਰਹੇ ਹਾਂ ਮਹੱਲੇ ਤੀਜੇ ਦੀਆਂ। ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਉਹ ਸ਼ਬਦ ਲਿਖਿਆ, ਔਰ ਸ਼ਬਦ ਇੱਥੋਂ ਸ਼ੁਰੂ ਹੁੰਦਾ, ਕਿਸੇ ਨੇ ਕੰਪਿਊਟਰ 'ਚ ਕੱਢਣਾ, ਉਹ ਸਾਰਾ ਸ਼ਬਦ ਪੜ੍ਹੋ, ਉਹ ਹੂ ਹੂ ਤੁਹਾਨੂੰ ਪਤਾ ਲੱਗ ਜੂ ਕਿ ਤਾਨੇ ਬੱਚੇ ਧੰਨ ਜਿਹੜਾ ਸ਼ਬਦ ਲਿਖਿਆ ਉਹ 'ਚ ਕੀ ਸੀ। ਉਹ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਉਹਨੇ ਮੁਤਲਕ ਸਾਰੀ ਕਹਾਣੀ ਲਿਖੀ ਹੈ, ਔਰ ਪਹਿਲੀ ਇੱਥੋਂ ਸ਼ੁਰੂ ਹੁੰਦਾ, ਜਿਸੇ ਨੇ ਕਿਸੇ ਨੇ ਸ਼ਬਦ ਕੱਢਣਾ ਹੈ ਉਹ ਸਾਰਾ ਘਰ ਜਾ ਕੇ ਦੇਖੋ, ਇੱਥੋਂ ਸ਼ਬਦ ਸ਼ੁਰੂ ਹੁੰਦਾ ਹੈ। ਤਿੰਨੇ ਕਰਤੇ ਇੱਕ ਚਲਤੇ ਉਪਾਇਆ, ਆਨਹਦ ਬਾਣੀ ਬਾਣੀ ਸ਼ਬਦ ਸੁਣਾਇਆ। ਤਿੰਨੇ ਕਰਤੇ ਇੱਕ ਚਲਤੇ ਉਪਾਇਆ, ਆਨਹਦ ਬਾਣੀ ਸ਼ਬਦ ਸੁਣਾਇਆ। ਉਸ ਕਰਤਾਰ ਨਾ ਕਰਤਾ ਅਕਾਲ ਪੁਰਖ ਹੈ, ਉਸ ਕਰਤਾਰ ਨੇ ਇੱਕ ਐਸਾ ਤਮਾਸ਼ਾ ਜਿਹਾ ਇਸ ਸ੍ਰਿਸ਼ਟੀ ਦੇ ਆਲੇ ਦੁਆਲੇ ਜਿੰਨਾ ਫਲਾਅ ਹੈ, ਇੱਕ ਧਰਤੀ ਹੈ, ਇੱਕ ਉਹਦੇ ਆਲੇ ਦੁਆਲੇ ਜਿੰਨਾ ਫਲਾਅ ਹੈ, ਜਿਹਨੂੰ ਜਿਹਦੀ ਸਾਣੀ ਅਸੀਂ ਸਭ ਕੁਛ ਸੁਣਦੇ ਹਾਂ, ਆ ਰੇਡੀਓ, ਆ ਸਾਰੀਆਂ ਲਹਿਰਾਂ, ਜਿੰਨੀ ਉਸ ਖੁਲਾ ਦੇ ਵਿੱਚ ਸਾਇੰਸ ਨੂੰ ਈਥਰ ਗਿਆ ਹੈ, ਉਹ ਸਾਰਾ ਖੁਲਾ ਉਹਦੇ ਵਿੱਚ ਇੱਕ ਐਸਾ ਸ਼ਬਦ ਗੂੰਜ ਰਿਹਾ ਹੈ, ਔਰ ਉਹ ਅੱਠੋ ਪੈਰ ਉਹਨੂੰ ਅਨਹਦ ਸ਼ਬਦ ਕਿਹਾ, ਜਿਹਦੀਆਂ ਹੱਦਾਂ ਹੀ ਹੈ ਨਹੀਂ, ਉਹ ਸ਼ਬਦ ਵੱਜ ਰਿਹਾ ਹੈ, ਔਰ ਉਹ ਐਸਾ ਵਲਪਚੂਸ ਮਿੱਠਾ ਮਿਊਜ਼ਿਕ ਹੈ ਸਾਰਾ ਸ਼ਬਦ। ਉਹਦੇ ਬਾਬਤ ਕਹਿ ਰਿਹਾ ਵੀ ਭਗਤਾਂ ਦੇ ਮੌਜ ਮੇਲੇ ਲਈ ਉਹਨੇ ਕਰਤਾਰ ਨਾਲ ਕਿਸੇ ਸਾਰੀ ਸ੍ਰਿਸ਼ਟੀ ਦੇ ਆਲੇ ਦੁਆਲੇ ਇਸ ਵਾਯੂ ਮੰਡਲ 'ਚ ਇਸ ਤਿੰਨ ਭਵਨ ਮੰਨੇ ਆ ਬਾਣੀ ਨਾਲ, ਧਰਤ ਪਤਾਲ ਆਕਾਸ਼। ਧਰਤੀ ਜੇ 'ਤੇ ਅਸੀਂ ਰਹਿੰਦੇ ਹਾਂ, ਪਤਾਲ ਜਿਹੜਾ ਧਰਤੀ ਦਾ ਅੰਦਰਲਾ ਹਿੱਸਾ, ਔਰ ਆਕਾਸ਼ ਹੈ ਜਿਹੜਾ ਆਲੇ ਦੁਆਲੇ ਈਥਰ ਸਾਰਾ ਜਿਹਦੇ ਥਾਈਆਂ ਸਾਰਾ ਇੰਟਰਨੈਟ ਕੰਮ ਕਰਦਾ ਹੈ। ਤੋ ਧਰਤ ਪਤਾਲ ਅੰਦਰਲਾ ਹਿੱਸਾ, ਔਰ ਫਿਰ ਉਸ ਤੋਂ ਬਾਅਦ ਬਾਹਰਲਾ ਜਿਹੜਾ ਹੈ, ਕਹਿੰਦੇ ਜਿਹੜੇ ਬਾਹਰਲਾ ਐਸਾ ਤਮਾਸ਼ਾ ਹੈ, ਉਹ ਇੱਕ ਤਮਾਸ਼ਾ ਜਿਹਾ ਭਗਤਾਂ ਦੇ ਫਨ ਲਈ, ਖੁਸ਼ੀ ਲਈ ਬਣਾਇਆ ਵੀ ਜਿਉਂ ਜਿਉਂ ਜਿਹੜਾ ਸ਼ਬਦ ਉਹ ਕੋਈ ਜਪਦਾ ਹੈ, ਉਹ ਫਿਰ ਉਹ ਅਨਹਦ ਸ਼ਬਦ ਵੀ ਉਹਨੂੰ ਸੁਣਨਾ ਸ਼ੁਰੂ ਹੋ ਜਾਂਦਾ। ਇਹ ਇੱਕ ਐਸੀ ਚੀਜ਼ ਹੈ ਭਈ ਧਰਤੀ ਬਾਣੀ 'ਚ ਹੈ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ। ਜਿਹੜਾ ਭਗਤ ਹੁੰਦਾ ਵਿਆਸੀ ਤਗੜਾ ਹੋ ਜਾਂਦਾ, ਉਹਨੂੰ ਸਾਰੇ ਬੰਨੇ ਸ਼ਬਦ ਹੀ ਸ਼ਬਦ ਜਿਹੜਾ ਜਪਦਾ ਉਹਨੂੰ ਹੋਈ ਸੁਣਦਾ, ਧਰ ਪਤਾਲ 'ਚ ਵੀ ਫੈਲ ਜਾਂਦਾ, ਔਰਗਾਂ ਸਾਰੇ ਆਲੇ ਦੁਆਲੇ ਸ਼ਬਦ ਹੀ ਸ਼ਬਦ ਹੋ ਜਾਂਦਾ। ਜੂੰ ਜੂੰ ਇਸ ਸ਼ਬਦ ਦੀ ਗੁਰਮੰਤਰ ਦੀ ਕਮਾਈ ਹੁੰਦੀ ਜਿਹੜਾ ਜਪਦਾ, ਉਹਨੂੰ ਫਿਰ ਸਾਰੇ ਬੰਨੇ ਸੁਣਨਾ ਸ਼ੁਰੂ ਹੋ ਜਾਂਦਾ। ਇਸੇ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੇ ਰਾਮ। ਸਾਰੇ ਨਾਮ ਜਪ ਰਹੇ, ਉਹਨੂੰ ਸੁਣਦਾ ਹੁੰਦਾ, ਇਸ ਕਰਕੇ ਜਿਹੜਾ ਸ਼ਬਦ ਹੈ ਗੁਰ ਕਾ ਉਹ ਇੱਕ ਸ਼ਬਦ ਉਹਦਾ ਅਸੀਂ ਸ਼ੁਰੂ ਕਰ ਰਹੇ ਹਾਂ ਉਹ ਸ਼ਬਦ ਮਹੱਲੇ ਤੀਜੇ ਦਾ ਉਹ ਇੱਥੋਂ ਸ਼ੁਰੂ ਹੁੰਦਾ ਤਿੰਨੇ ਕਰ ਤੇ ਚੱਲ ਤਾਂ ਮੈਨੇ ਤਮਾਸ਼ਾ ਤਿੰਨੇ ਕਰ ਤੇ ਕਿਸੇ ਗੁਰੂ ਨਾਲ ਨਹੀਂ ਕਿਸੇ ਇਨਸਾਨ ਨਾਲ ਨਹੀਂ ਉਸ ਕਰਤੇ ਨਾ ਕਰਤਾ ਕਹਾਉਣਾ ਕਰਨ ਕਰਾਵਨ ਸਗਲ ਵਿਦੇਸ ਸਤੇ ਗੁਰੂ ਹਮਾਰਾ ਤਦੀ ਕਰਤਾਰ ਕਰਨ ਵਾਲਾ ਉਹ ਹੈ ਸਭ ਕੁਛ ਉਹ ਹੈ ਵਿੱਚ ਲਿੰਕ ਜਿਹੜਾ ਜੋੜਨ ਹਾਰਾ ਸਰੂਪ ਹੈ ਉਹ ਪਾਵਰ ਹੈ ਹਸਤੀ ਹੈ ਐਸੀ ਚੀਜ਼ ਹੈ ਜਿਹੜੀ ਅੰਦਰ ਆ ਜਾਂਦੀ ਹੈ ਅਭਿਆਸੀ ਦੇ ਅਤੇ ਉਹ ਕਰਤਾ ਹੈ ਉਹਨੇ ਇੱਕ ਐਸਾ ਤਮਾਸ਼ਾ ਜਿਹਾ ਬਣਾਇਆ ਭਗਤ ਅਸੀਂ ਫਨ ਕਰਨ ਜਾਂਦੇ ਨਾ ਹਰ ਥਾਂ ਦਾ ਵੀ ਬੜਾ ਫਨ ਇੱਦਾਂ ਭਗਤਾਂ ਨੇ ਫਨ ਲਈ ਆਹ ਚੀਜ਼ ਬਣਾਈ ਹੈ ਵੀ ਉਹ ਸ਼ਬਦ ਉਹਨੂੰ ਸਾਰੇ ਬੰਨੇ ਸੁਣਦਾ ਇਸ ਕਰਕੇ ਤਿੰਨੇ ਕਰ ਤੇ ਇੱਕ ਚਲਤ ਉਪਾਇਆ ਆਨ ਹਦ ਬਾਣੀ ਬਾਣੀ ਨੂੰ ਬਾਣੀ ਨਹੀਂ ਸਮਝਣਾ ਬਾਣੀ ਸ਼ਬਦ ਹੀ ਹੈ ਕਿਉਂਕਿ ਰਹਾਉ ਚਾਹੁੰਦਾ ਗੁਰ ਕਾ ਸ਼ਬਦ ਤੇਰੇ ਅੰਤਰੇ ਧਿਆਨ ਹਰ ਹਰ ਬਾਣੀ ਹਰ ਹਰ ਬਾਣੀ ਅੰਮ੍ਰਿਤ ਬਾਣੀ ਧੁਰਕੀ ਬਾਣੀ ਗੁਰਬਾਣੀ ਇਹ ਸਾਰਿਆਂ ਦੇ ਮੈਨੇ ਗੁਰਮੰਤਰ ਹੈ ਜਿਹੜਾ ਜਪ ਰਹੇ ਹੋ ਤੁਸੀਂ ਇਸ ਕਰਕੇ ਜਦੋਂ ਪ੍ਰਹਿਲਾਦ ਦਾ ਵੇਲਾ ਦੱਸ ਰਿਹਾ ਸਤਿਗੁਰ ਮੇਰੇ ਸਾਜੋ ਕਿ ਬਾਣੀ ਤਾਂ ਹੈ ਹੀ ਨਹੀਂ ਸੀ ਬਾਬੇ ਨਾਨਕ ਕੋਲ ਵੀ ਪੋਥੀ ਹੁੰਦੀ ਸੀ ਬਾਣੀ ਦੇ ਬਾਹਰ ਆ ਹੀ ਨਹੀਂ ਸੀ ਸਿੱਖ ਕੀ ਕਰਦੇ ਸਾਰੇ ਉਹ ਇਹੋ ਕਮਾਈ ਕਰ ਕਰਕੇ ਐਨ ਸ਼ਬਦ ਦੇ ਨਾਲ ਜੁੜਦੇ ਸੀ ਇਸ ਕਰਕੇ ਬਾਣੀ ਨੂੰ ਗੁਰਬਾਣੀ ਨੂੰ ਬਾਣੀ ਗੁਰਬਾਣੀ ਅੰਮ੍ਰਿਤ ਬਾਣੀ ਹਰ ਹਰ ਬਾਣੀ ਧੁਰਕੀ ਬਾਣੀ ਵੀ ਇਹੋ ਹੀ ਹੈ ਇਹਨਾਂ ਦੀ ਸ਼ਬਦ ਜਿਹੜੀ ਐਡੀ ਵੱਡੀ ਚੀਜ਼ ਹੈ ਸਿੱਖੀ ਨੂੰ ਹਜੇ ਪਤਾ ਨਹੀਂ ਹੈ ਵੀ ਇਹ ਸਾਰਾ ਜਿੱਥੇ ਅੰਮ੍ਰਿਤ ਬਾਣੀ ਹਰ ਹਰ ਬਾਣੀ ਆ ਦੇਖੋ ਤੁਹਾਨੂੰ ਇਹ ਬਾਣੀ ਕੀ ਹੈ ਅੰਮ੍ਰਿਤ ਬਾਣੀ ਉਹਦੇ ਕਿਉਂ ਅੰਮ੍ਰਿਤ ਨਿਕਲਣਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਸ਼ਬਦ ਇੱਥੇ ਸ਼ੁਰੂ ਉਹ ਕਿਹੜੀ ਬਾਣੀ ਹੈ ਅੰਮ੍ਰਿਤ ਬਾਣੀ ਔਰ ਫਿਰ ਉਹ ਜਪਣ ਵਾਲੀ ਬਾਣੀ ਹਰ ਹਰ ਦੋ ਵਾਰੀ ਆ ਗਈ ਅੰਮ੍ਰਿਤ ਬਾਣੀ ਹਰ ਹਰ ਦੇਖੋ ਇੱਥੋਂ ਸ਼ਬਦ ਸੁਣਦਾ ਔਰ ਸਤਿਗੁਰੇ ਦਰਸ਼ਨ ਵੀ ਹੋਣੇ ਕਰਾਏਗਾ ਸ਼ਬਦ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਅਗਨ ਬੁਝੀ ਪੰਜਾਂ ਦੀ ਅੱਗ ਬੁੱਝ ਜਾਂਦੀ ਅੰਦਰੋਂ ਅਗਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀ ਜਿਹੜੇ ਸਤਿਗੁਰ ਦੀ ਦੇਹ ਹੈ ਮਾਂ ਸਤਿਗੁਰ ਦਾ ਦਰਸ਼ਨ ਪਾ ਲਓ ਅੰਮ੍ਰਿਤ ਬਾਣੀ ਅੰਮ੍ਰਿਤ ਵੀ ਅੰਤਾਂ ਨੂੰ ਆਏਗਾ ਅੰਦਰੋਂ ਅੰਮ੍ਰਿਤ ਬਾਣੀ ਪਰ ਜਪ ਜਪ ਕੇ ਹਰ ਹਰ ਦੋ ਵਾਰੀ ਆ ਗਿਆ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਉਹ ਸੁਣ ਲੱਗ ਪੈਂਦੀ ਔਰ ਇਸੇ ਦੇ ਉੱਤੇ ਜਪਜੀ ਸਾਹਿਬ ਦੀਆਂ ਪੌੜੀਆਂ ਲਿਖੀਆਂ ਅੰਕ ਲਿਖੇ ਹੈ ਸੁਣ ਐ ਸੁਣੀਏ ਨਹੀਂ ਆ ਉੱਥੇ ਸੁਣ ਕੇ ਸੁਣ ਐ ਸਿੱਧ ਪੀਰ ਸੁਰਨਾਥ ਸੁਣ ਐ ਧਰਤ ਧਵਲ ਆਕਾਸ਼ ਸੁਣ ਐ ਦੀਪ ਲੋਭ ਪਾਤਾਲ ਸੁਣ ਐ ਭੋ ਨਾ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਬਾਣੀ ਭਾਵੇਂ ਕਈ ਯੁੱਗ ਸੁਣਦੇ ਉਹਦੇ ਨਾਲ ਦੁੱਖ ਪਾਪ ਨਹੀਂ ਲੱਥੇ ਇਹ ਨਾਮ ਨਾਲ ਲੱਥਣੇ ਕਿਉਂਕਿ ਇਸੇ ਪੌੜੀਆਂ ਦਾ ਉਲੱਥਾ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਸਾਰੀ ਦੀ ਵਾਰ ਚ ਕੀਤਾ ਹੈ ਔਰ ਏਦਾਂ ਹੀ ਕੀਤਾ ਹੈ ਨਾ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੇ ਨਾ ਸੁਣਿਆ ਫਲ ਹੈ ਨਾ ਸੁਣਿਆ ਆਹ ਫਲ ਹੈ ਫਿਰ ਮੰਨੇ ਦੇ ਵੀ ਕੀਤਾ ਉਹਨਾਂ ਟਰਾਂਸਲੇਸ਼ਨ ਮੰਨੇ ਕੀ ਗਤ ਕਹਿਣੇ ਜਾ ਮੰਨੇ ਨਾ ਆਹ ਹੋ ਆਹ ਪਹਿਲਾਂ ਸੁਣਿਆ ਦੇ ਹੈ ਵੀ ਜੂੰ ਜੂੰ ਇਹ ਨਾਮ ਜਿਹੜਾ ਜਪਦਾ ਹੈ ਉਹਨੂੰ ਸੁਣਦਾ ਹੈ ਇਹ ਫਿਰ ਵਧਣਾ ਸ਼ੁਰੂ ਹੋ ਜਾਂਦਾ ਇੰਨਾ ਸ਼ਬਦ ਹੈ ਜੇ ਅਭਿਆਸੀ ਦੇ ਇੰਨੇ ਸੀਵਰ ਤਕੜੇ ਹੋ ਜਾਂਦੇ ਇਹਨੂੰ ਕੈਚ ਕਰਨ ਲਈ ਸ਼ਬਦ ਨੂੰ ਉਹ ਫਿਰ ਜਿਸ ਵੇਲੇ ਬੈਠਦਾ ਆਪਣੀ ਭਗਤੀ 'ਚ ਔਰ ਉਹਨੂੰ ਉਹਦੇ ਰਿਸੀਵਰ ਉਹ ਜਿਹੜਾ ਆਨਹਾਦ ਸ਼ਬਦ ਆ ਉਹਨੂੰ ਵੀ ਕੈਚ ਕਰਨਾ ਸ਼ੁਰੂ ਕਰ ਦਿੰਦੀ ਉਹਨੂੰ ਉਹ ਆਵਾਜ਼ ਜਿੱਥੇ ਵੀ ਉਹ ਫਿਰ ਇੰਨੀ ਕਮਾਈ ਗਾਂਹ ਹੋ ਜਾਂਦੀ ਹੈ ਵੀ ਇਹ ਸ਼ਬਦ ਧਰਤ ਅਤੇ ਪਤਾਲ ਅਤੇ ਆਕਾਸ਼ 'ਚ ਟੱਲ ਜਾਂਦਾ ਔਰ ਉਹ ਫਿਰ ਉਹਦਾ ਆਨੰਦ ਮਾਣਦੇ ਨੇ ਦਸਮ ਪਾਤਸ਼ਾਹ ਦੀ ਆਪਣੀ ਬਾਣੀ ਜਿਹੜੀ ਹੈ ਉਹਨਾਂ ਨੂੰ ਸਾਫ਼ ਉਰਚ ਲਿਖਿਆ ਜ਼ਮੀਨ ਜ਼ਮਾਨ ਕੇ ਵਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ ਉਹ ਆਨੰਦ ਸ਼ਬਦ ਐਸਾ ਉਹ ਹੀ ਜੋਤ ਸਰੂਪੀ ਹੈ ਉਹ ਚੋਂ ਖੁਸ਼ਬੂਆਂ ਆਉਣੀਆਂ ਜਨ ਨਾਨਕ ਮੁਸ਼ਕ 'ਚ ਬੋਲਿਆ ਖੁਸ਼ਬੂਆਂ ਜੋਤ ਆਉਣੀ ਅੰਦਰ ਇਹ ਸਭ ਕੁਛ ਉਹ ਸ਼ਬਦ ਦੀ ਕਲਾ ਹੈ ਜਿਹੜਾ ਜਪ ਰਹੇ ਹੋ ਪਰ ਜਦੋਂ ਉਹ ਵਰਤੇ ਅੰਦਰ ਆਣ ਕੇ ਕਲਾ ਹੋ ਕੇ ਆਹ ਹੁੰਦਾ ਵੀ ਪਹਿਲਾਂ ਸੁਣਨਾ ਸ਼ੁਰੂ ਹੋ ਜਾਏਗਾ ਆਪਣੇ ਆਪ ਤੁਸੀਂ ਤੁਰੇ ਫਿਰਦੇ ਹੋ ਕੋਈ ਆਵਾਜ਼ ਪੱਖੇ ਦੀ ਆਉਂਦੀ ਹੋ ਕਿਤੇ ਹੋ ਇੰਨੀ ਤੁਹਾਡੀ ਕਮਾਈ ਹੋ ਜਾਊਗੀ ਕੋਈ ਕੰਮ ਕਾਰ ਵੀ ਕਰ ਰਹੇ ਹੋ ਪਰ ਆਨੰਦ ਸ਼ਬਦ ਵੱਜ ਰਿਹਾ ਔਰ ਇਹਨੂੰ ਹੀ ਕੀਰਤਨ ਕਿਹਾ ਹੈ ਬਾਹਰਲੇ ਨੂੰ ਕਿਹਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਆ ਰਿਹਾ। ਇਹ ਕੀਰਤਨ ਜਿਹੜਾ ਆਪਣੇ ਸ਼ਬਦ ਚ ਮਹਲਾ ਚੌਥਾ ਗੁਰੂ ਰਾਮਦਾਸ ਸਾਹਿਬ ਕਹਿੰਦੇ ਹਮਰੇ ਸਰਵਣ ਸੁਣੇ ਨਿੱਤ ਕੀਰਤਨ। ਉਹ ਕਿਹੜਾ ਕੀਰਤਨ ਜਿਹੜਾ ਟੁੱਟਦਾ ਹੀ ਨਹੀਂ ਹੈ, ਹਰ ਵੇਲੇ ਸੁਣਦੇ ਸੀ ਗੁਰੂ ਮਹਾਰਾਜ। ਇਹ 82 ਜਨ ਨੂੰ ਕਲਾ ਵਰਤ ਜਾਂਦੀ ਹੈ, ਔਰ ਜਿਹੜਾ ਅਨੰਦ ਸ਼ਬਦ ਹੈ ਜਿਹਦੀਆਂ ਹੱਦਾਂ ਹੀ ਕੋਈ ਨਹੀਂ, ਉਹ ਏਦਾਂ ਉਹ ਸੁਣਨਾ ਸ਼ੁਰੂ ਹੋ ਜਾਂਦਾ ਔਰ ਉਹਦੇ ਨਾਲ ਜੁੜ ਜਾਂਦਾ ਹੈ। ਲੇਕਿਨ ਇਹ ਕਰਤੇ ਦੇ ਚਾਲ ਹੈ ਵੀ ਇਹਦੇ ਵਿੱਚ ਹੀ ਆਇਆ ਵੀ ਅਨਹਦ ਬਾਣੀ ਸ਼ਬਦ ਸੁਣਾਇਆ, ਉਹ ਸੁਣਾਏਗਾ। ਇਸ ਕਰਕੇ ਉਹ ਬਾਣੀ ਸੁਣਨਾ ਨਹੀਂ ਹੈ, ਉਹ ਹੀ ਸ਼ਬਦ ਦੀ ਕਲਾ। ਇਸੇ ਭੁਲੇਖੇ ਦੇ ਵਿੱਚ ਆਣ ਕੇ ਸਾਰੀ ਦੁਨੀਆ ਉਹਨਾਂ ਨੂੰ ਪਤਾ ਨਹੀਂ ਹੈ ਵੀ ਕੀਰਤਨ ਜਿਹੜਾ ਤੁਸੀਂ ਕਰਦੇ ਹੋ ਇਹਦਾ ਫਲ ਕੋਈ ਨਹੀਂ ਹੈ। ਮਹਾਰਾਜ ਹੁਕਮ ਆ ਹਰ ਹਰ ਨਾਮ ਦੀ ਉਹ ਕੀਰਤਨ ਕੋ ਪਈ ਹਮਾਰੀ ਗਾਤ, ਅਖੰਡ ਕੀਰਤਨ ਤੇ ਸੋਜਨ ਚੂਰਾ ਕਹੋ ਨਾਨਕ ਜੇ ਸਤਿਗੁਰ ਪੂਰਾ। ਜਦੋਂ ਅੰਦਰ ਉਹ ਤੁਰਦਾ ਹੈ ਉਹੀ ਆਨੰਦ ਸ਼ਬਦ ਅੰਦਰ ਬਾਹਰ ਸਾਰੇ ਉਹ ਵਿਲਪਚਸ ਮਿਊਜ਼ਿਕ ਔਰ ਐਡਾ ਮਿੱਠੀ ਚੀਜ਼ ਆ ਉਹ ਜਿਹੜੀ ਕਿ ਅਨਹਦ ਬਾਣੀ ਸਭ ਉਹ ਸੁਣਾਏਗਾ ਤੁਹਾਡੀ ਫਿਰ ਮਿਹਰ ਤੇ ਖੁਸ਼ ਹੋ ਕੇ। ਫਿਰ ਤੁਸੀਂ ਕਹੋਗੇ ਯਾਰ ਅੱਜ ਮੈਂ ਜਪਦਾ ਵੀ ਨਹੀਂ, ਅੱਜ ਕੱਲ੍ਹ ਸਾਰੇ ਬੰਦੇ ਵਾਹਿਗੁਰੂ ਵਾਹਿਗੁਰੂ ਹੋ ਰਿਹਾ। ਇਸ ਕਰਕੇ ਉਹ ਕਲਾ ਵਰਤਦੀ ਉਹਦੀ ਰਿਲੀਜ਼ ਇਹ ਹੈ ਵੀ ਇੱਕ ਚੱਲ ਤਮਾਸ਼ਾ ਜਿਹਾ ਰੱਬ ਨਾਲ ਰਚਿਆ। ਫਿਰ ਦੇਖੋ ਇਹ ਸ਼ਬਦ ਦਾ ਉਤਲੀਆਂ ਲਾਈਨਾਂ ਰਹਾਓ ਚ ਸਮਾਉਣੀਆਂ ਰਹਾਓ ਚ ਆਣ ਕੇ ਪ੍ਰਹਿਲਾਦ ਦੀ ਹਾਲਤ ਦੱਸਦੇ ਸੀ ਵੀ ਉਸ ਬੱਚੇ ਦੀ ਐਸੀ ਮਿਹਰ ਹੋਈ ਉਹਨੂੰ ਇਹ ਸੁਣਨਾ ਸ਼ੁਰੂ ਹੋ ਗਿਆ ਗੁਰ ਕਾ। ਉਹਦਾ ਫਿਰ ਧਿਆਨ ਲੱਗਣਾ ਸ਼ੁਰੂ ਹੋ ਗਿਆ ਵੀ ਇਹ ਕੀ ਹੋ ਰਿਹਾ ਮੇਰੇ ਅੰਦਰ। ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਤਬ ਹੂੰ ਨਾ ਛੋਡੂ ਹਰ ਕਾ ਨਾ। ਇੰਨਾ ਬੱਚਾ ਦ੍ਰਿੜ ਹੋ ਗਿਆ ਜਿਹਨੂੰ ਇਹ ਚੀਜ਼ ਸੁਣ ਲੱਗ ਪੈ ਉਹ ਵਰਨਾ ਕੁਛ ਮਾਰ ਸਕੂਲ 'ਚ ਵੀ ਪਾਇਆ ਸਾਰੇ ਸ਼ਿਕਾਇਤ ਕੀਤੀ ਇਹ ਬੱਚੇ ਨੂੰ ਸ਼ਬਦ ਪੜ੍ਹੇ ਹੋਏ ਜਾ ਕੇ ਘਰ ਕਿੰਨੀਆਂ ਤਕਲੀਫਾਂ ਆਈਆਂ। ਮਾਂ ਵੀ ਕਹੇ ਵੀ ਬੱਚਿਆ ਤੁਸੀਂ ਛੱਡ ਕੀ ਕਰਦੇ ਆ ਤੇਰੇ ਬੇਤੇ ਨੂੰ ਮਾਰਨ ਨੂੰ ਫਿਰਦਾ। ਉਦੋਂ ਸਾਰੇ ਸ਼ਬਦ ਪੜ੍ਹੋ ਉਹਦੇ ਉਹਨੂੰ ਆਹ ਸ਼ਬਦ ਰਹਾਓ ਲਾਇਆ ਇਸਦਾ ਆਹ ਸ਼ਬਦ ਔਰ ਇਹੋ ਸਾਡਾ ਗੋਲ ਹੈ ਸਿੱਖੀ ਦਾ ਹਰ ਪੁਰਾਤਨ ਸਿੰਘਾਂ ਦਾ ਜਾਂ ਸਾਰੇ ਜਿਹੜੇ ਸੀ ਐਸ ਸ਼ਬਦ ਦੇ ਜ਼ੋਰ ਨਾਲ ਲੜਾਈਆਂ ਲੜਦੇ ਸੀ ਦੁਸ਼ਮਣਾਂ ਤੇ ਟਾਉਂਦੇ ਸੀ ਕਿਉਂਕਿ ਉਹਨਾਂ ਦੀ ਸ਼ਬਦ ਦੇ ਹਿਸਾਬ ਦੇ ਨਾਲ ਉਹਨਾਂ 'ਚ ਲੱਖਾਂ ਬਾਹਾਂ ਜਿੰਨਾ ਜ਼ੋਰ ਆ ਜਾਂਦਾ ਸੀ। ਤਾਂ ਲਿਖੇ ਆ ਪੁਰਾਣੀ ਕਾਵਿ ਸਵਾ ਲੱਖ ਸੇ ਇੱਕ ਲੜਾਉ, ਕਿਉਂਕਿ ਬਾਣੀ ਹੈ ਹਰ ਕਾ ਨਾਮ ਕੋਟ ਲੱਖ ਬਾਹਾਂ। ਨਾਮ ਜਪੋ ਤੁਹਾਡੀਆਂ ਪਿਛਲੀਆਂ 'ਚ ਉਹਨਾਂ 'ਚ ਲੱਖਾਂ ਬਾਹਾਂ ਦਾ ਜ਼ੋਰ ਆ ਜਾਂਦਾ ਜਦੋਂ ਜ਼ਾਲਮ 'ਤੇ ਪੈਂਦੇ ਸੀ ਟੁੱਟ ਕੇ ਸ਼ਬਦ ਦੀ ਤਾਕਤ ਨਾਲ ਲੜਦੇ ਸੀ ਪੁਰਾਤਨ ਸਿੰਘ। ਇਸ ਕਰਕੇ ਅੱਜ ਕੱਲ੍ਹ ਸ਼ਬਦ ਭੁੱਲ ਗਿਆ ਬਾਕੀ ਸਾਰਾ ਕੁਛ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਅਸੀਂ ਇਹ ਚੀਜ਼ਾਂ ਨਾਲ ਜੁੜਨਾ। ਹੁਣ ਜੂੰ ਜੂੰ ਇਹਦਾ ਖੰਡ ਪਾਠ ਹੋ ਰਿਹਾ ਇਹਨਾਂ ਲਾਈਨਾਂ ਦਾ ਉਹਨਾਂ ਨੂੰ ਕੀ ਬਣ ਮਿਲ ਜਾਣਾ। ਆਹ ਲਾਈਨਾਂ ਸਮਝ ਰਹੇ ਹੈ ਤਾਂ ਸਭ ਕਿਉਂਕਿ ਗੁਰੂ ਨਾਨਕ ਦਾ ਹੁਕਮ ਹੈ ਸਮਝੇ ਸੁਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ। ਤੋ ਆਹ ਲਾਈਨਾਂ 'ਚ ਆਹ ਸ਼ਬਦ ਪ੍ਰਹਲਾਦ ਦੀ ਸਟੋਰੀ ਦਾ ਇੱਥੋਂ ਸ਼ੁਰੂ ਹੁੰਦਾ। ਤਿੰਨ ਕਰਤੇ ਇੱਕ ਚਲਤ ਉਪਾਇਆ ਆਨ ਹਾਦ ਬਾਣੀ ਸ਼ਬਦ ਸੁਣਾਇਆ। ਪਰ ਮਨਮੁੱਖਾਂ ਨੂੰ ਨਹੀਂ ਸੁਣੇਗਾ, ਗੁਰਮੁਖਾਂ ਨੂੰ ਸੁਣੇਗਾ। ਗੁਰਮੁਖ ਕੌਣ ਹੈ ਅਤੇ ਮਨਮੁੱਖ ਕੌਣ ਹੈ? ਇਹ ਦੋਵੇਂ ਸੇ ਅੰਦਰ ਸਾਡੇ ਆਪਣੇ ਹੀ, ਜਿਹੜਾ ਤਾਂ ਅੰਦਰੋਂ ਮਨ ਦੇ ਆਖੇ ਲੱਗ ਰਹੇ ਆ ਕਿਉਂਕਿ ਉਹ ਸਿਖਾਲਾ ਕੰਮ ਹੈ। ਮਨ ਨਾਲ ਜੋ ਕਿਹਾ ਕਰੀ ਗਿਆ ਉਹ ਬੜਾ ਸਾ, ਜੋ ਗੁਰੂ ਕਹਿੰਦਾ ਸ਼ਬਦਾਂ ਦੇ ਵਿੱਚ ਉਹ ਬੜਾ ਔਖਾ ਕੰਮ ਹੈ। ਇਸ ਕਰਕੇ ਜਿਹੜਾ ਜਿਹਦਾ ਮੂੰਹ ਗੁਰੂ ਦੇ ਸ਼ਬਦ ਵੱਲ ਹੈ ਉਸ ਗਿਆਨ ਨਾਲ ਉੱਥੇ ਗੁਰਮੁਖ ਹੈ, ਅਤੇ ਜਿਹਦਾ ਨਹੀਂ ਉਹ ਆਪਣੇ ਮਨ ਦੇ ਆਖੇ ਲੱਗਦਾ। ਕਹਿੰਦੇ ਮਨਮੁੱਖ ਭੁੱਲ ਜਾਣੇ ਚੀਜ਼ਾਂ ਨੂੰ ਪੀ ਉਹਨਾਂ ਨੂੰ ਵੀ ਕਦੀ ਸ਼ਬਦ ਸੁਣੇਗਾ। ਤਾਂ ਅਗਲੀ ਤੁਕ ਲਾਈ ਪਈ ਤਿੰਨੇ ਕਰ ਇੱਕ ਚਲ ਚਲਤ ਦਾ ਮਤਲਬ ਤਮਾਸ਼ਾ। ਤਿੰਨੇ ਕਰ ਇੱਕ ਚਲ ਉਪਾਇਆ ਆਨ ਹਾਦ ਬਾਣੀ ਸ਼ਬਦ ਸੁਣਾਇਆ ਮਨ ਮੁਖ ਭੂਲੇ। ਕਿਹਨਾਂ ਨੂੰ ਕੋਈ ਆਏਗਾ? ਇੱਕ ਸਿਸਟਮ ਹੈ ਗੁਰਮੁਖੀ, ਗੁਰਮੁਖੀ ਸਿਸਟਮ ਹੈ। ਗੁਰਮੁਖ ਆਦਮੀ ਨਹੀਂ ਹੈ, ਨਾਉਨ ਨਹੀਂ ਹੈ, ਗੁਰਮੁਖੀ ਗੁਰੂ ਦੇ ਜ਼ਰੀਏ ਚੈਨਲ ਹੈ, ਰਾਸਤਾ ਹੈ, ਪੈਸੇ ਜਾਂ ਰੱਬ ਤੱਕ ਜਾਣ ਦਾ। ਉਹਨਾਂ ਨੂੰ ਭਜਾਏਗਾ ਜਿਹੜੇ ਕਿ ਗੁਰਮੁਖ ਸਿਸਟਮ 'ਚ ਪਏ ਹੈ। ਇਸ ਕਰਕੇ ਮਨ ਮੁਖ ਭੂਲੇ ਗੁਰਮੁਖੇ ਬੁਝਾਇਆ, ਕਹਿੰਦਾ ਇਹ ਭਗਤਾਂ ਜੀ ਸਬੱਬ ਕਦੋਂ ਤੂੰ ਕਰਦਾ ਆ ਰਿਹਾ ਯੁੱਗਾਂ ਤੋਂ, ਕਾਰਨ ਕਰਤਾ ਕਰਦਾ ਆਇਆ, ਹਰ ਯੁੱਗ ਯੁੱਗ ਭਗਤ ਪਾਇਆ ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਮਾਰਿਆ ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜੇ ਨਾਨ ਜਾਂ ਨਾਨਕ ਐਸਾ ਹਰ ਸੇਵਿਆ ਅੰਤੇ ਲੈ ਛਡਾਇਆ, ਉਹਨੂੰ ਵੀ ਛਡਾ ਲੂ ਜਿਹੜਾ, ਮਤਲਬ ਇਹ ਕਾਰਨ ਜਿਹੜਾ ਬਣਾਉਣਾ ਹੈ ਸ਼ਬਦ ਦਾ ਸੁਣਨਾ ਹੈ, ਆਸੇ ਗਿਆਨ ਦਾ ਅੰਦਰ ਗ੍ਰਹਿਣ ਕਰਕੇ ਔਰ ਹਿਰਦੇ 'ਚ ਵੀ ਮੰਤਰ ਤੁਰਪਣਾ ਬਾਹਰ ਵੀ ਭਰ ਜਾਣਾ। ਇਸ ਕਰਕੇ ਇਹੋ ਹੀ ਜੋਤ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਵੀ ਇੱਕ ਜੋਤ ਹੈ, ਉਹ ਮੇਰੇ ਪ੍ਰਗਟ ਹੋ ਕੇ ਬਾਹਰ ਫੈਲ ਗਈ ਹੈ ਔਰ ਖੰਡਾ ਬ੍ਰਹਮੰਡਾਂ 'ਚ ਐਡਾ ਵਾਧਾ ਹੋ ਗਿਆ, ਅਭਿਆਸ ਦੀ ਕਮਾਈ ਜੋ ਜੋ ਵੱਧ ਜਾਏਗੀ ਇਹ ਜੋਤ ਗਾਂ ਸੁਗਾਂ ਸਾਰੀ ਅੰਦਰ ਪ੍ਰਗਟ ਹੋ ਜਾਂਦੀ। ਔਰ ਕਹਿੰਦੇ ਜ਼ਮੀਨ ਜ਼ਮਾਨ ਕੇ ਵਿਖਾਏ ਸਮਸਤ ਏਕ ਜੋਤ ਹੈ, ਨਾ ਘਟਦੀ ਹੈ ਨਾ ਵੱਧਦੀ ਹੈ, ਇੱਕ ਸਮਾਨ ਰਹਿੰਦੀ ਹੈ। ਔਰ ਅੱਠੋ ਇਹ ਕਦੀ ਕਦੀ ਅਭਿਆਸੀ ਨੂੰ ਮਸਾਂ ਕਿਤੇ ਉਹਦੀ ਕਿਰਪਾ ਨਾਲ ਥੋੜ੍ਹੀ ਜਿਹੀ ਜੋਤ ਨਜ਼ਰ ਆਉਂਦੀ ਹੈ ਜਾਂ ਥੋੜ੍ਹਾ ਜਿਹਾ ਸ਼ਬਦ ਸੁਣਨਾ। ਗੁਰੂ ਗੋਬਿੰਦ ਸਿੰਘ ਸਾਹਿਬ 24 ਘੰਟੇ ਇਸ ਦਸ਼ਾ ਦੇ ਮਾਲਕ ਸੀ। ਜ਼ਮੀਨ ਜ਼ਮਾਨ ਕੇ ਵਿਖਾਏ ਸਮਸਤ ਏਕ ਜੋਤ ਹੈ, ਨਾ ਕੱਢਦੀ ਹੈ ਅੱਠੋ ਪੈਰ ਉਸ ਤਮਾਸ਼ੇ 'ਚ ਮਹਿਵ ਰਹਿੰਦੇ ਸੀ। ਤਾਂ ਜਿਹੜੇ ਵੱਡੇ ਕੰਮ ਕਰਕੇ ਜਿਹੜੇ ਵੱਡੇ ਗੁਰੂ ਸੀ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜਿਹੜੀਆਂ ਅਸੀਂ ਉਹਨਾਂ ਦੇ ਮੋਢਿਆਂ 'ਤੇ ਬੰਦੂਕਾਂ ਰੱਖ ਰੱਖ ਕੇ ਚਲਾ ਰਹੇ ਹਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਆਹ ਤੋਰ ਰਿਹਾ, ਉਹਨਾਂ ਨਾਲ ਆਹ ਚੀਜ਼ ਤੋਰੀ ਹੈ, ਵੀ ਇਹ ਜੂਤ ਦਾ ਪ੍ਰਭਾਵ ਸਾਰੇ ਪੁਰਾਤਨ ਸਿੰਘ ਦੇ ਤਾਂ ਨਹੀਂ ਹੁੰਦੇ ਸੀ। ਇਸ ਕਰਕੇ ਜ਼ਮੀਨ ਜ਼ਮਾਨ ਕੇ ਵਿਖਾਏ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ, 24 ਘੰਟੇ ਇਸ ਆਨੰਦ 'ਚ ਰਹਿੰਦੇ ਸੀ। ਇਹ ਕਾਰਨ ਕਰਦਾ ਭਗਤਾਂ ਲਈ ਅਭਿਆਸੀਆਂ ਲਈ ਆਹ ਬਣਾਉਂਦਾ। ਤਿੰਨ ਕਰਤੇ ਇੱਕ ਚਲਤ ਉਪਾਇਆ, ਅੱਗੇ ਬਾਣੀ ਆਏਗਾ, ਬਾਣੀ ਨਹੀਂ ਹੈ ਵੀ ਉਹ ਸ਼ਬਦ ਹੀ ਹੈ। ਆਨ ਹਾਦ ਬਾਣੀ ਸ਼ਬਦ ਕਿਉਂ ਕਿਉਂ ਹੈ? ਕਿਉਂਕਿ ਗੁਰੂ ਨਾਨਕ ਖਾਲੀ ਹੋਇਆ ਸੀ, ਉਹਦੇ ਸਾਹਮਣੇ ਵੇਦ ਬਾਣੀ ਸੀ, ਐਡੀਆਂ ਐਡੀਆਂ ਬਾਣੀਆਂ ਸੀ, ਵੇਦ ਬਾਣੀ ਫੁੱਲਾਂ ਇਹਨਾਂ ਸਾਡੀਆਂ ਸਾਰੀਆਂ। ਉਹ ਮਹਾਰਾਜ ਕਹਿੰਦੇ ਤੁਹਾਡੇ ਮੁਕਾਬਲੇ 'ਚ ਸਾਡਾ ਆਨਾ ਸ਼ਬਦ ਦੀ ਬਾਣੀ ਆ, ਇਹ ਸਾਜੀ ਸੁਣਨਾ ਹੈ, ਅਨਹਦ ਬਾਣੀ ਸ਼ਬਦ ਸੁਣਾਇਆ। ਉਹ ਬਾਣੀਆਂ ਵੇਦ ਬਾਣੀਆਂ ਸੁਣ ਰਹੇ ਸੀ, ਕਥਾ ਕਸੋਲੀਆਂ ਕਹਾਣੀਆਂ ਸਭ ਜੋ ਆ ਸਭ ਤੁਸੀਂ ਜਾਣਦੇ ਹੀ, ਹੁਣ ਵੀ ਹੋ ਰਹੀਆਂ ਸਭ ਕੁਝ। ਪਰ ਬਾਬੇ ਨੇ ਕਿਹਾ ਸਾਡੀ ਬਾਣੀ ਉਹ ਅਨਹਦ ਸ਼ਬਦ ਹੈ।
ਤਿੰਨੇ ਕਰਤੇ ਇੱਕ ਚਲਤੇ ਉਪਾਇਆ, ਆਨ ਹੱਦ ਬਾਣੀ ਸ਼ਬਦ ਸੁਣਾਇਆ, ਮਨ ਮੁਖ ਭੂਲੇ ਗੁਰਮੁਖੇ ਬੁਝਾਇਆ, ਕਾਰਨ ਕਰਤਾ ਕਰਤਾ ਕਰਦਾ ਆਇਆ, ਕਾਰਨ ਕਰਤਾ ਕਰਦਾ ਆਇਆ।
ਆਇਆ ਰਹਾ ਹੁਣ ਆਹ ਪ੍ਰਹਿਲਾਦ ਦੇ ਅੰਦਰ ਆ ਗਿਆ ਸੀ ਗੁਰ ਮੇਰਾ ਲਿਖਿਆ, ਗੁਰੂ ਅਮਰਦਾਸ ਸਾਹਿਬ ਜੀ ਨਾ ਆਪਣੇ ਵੱਲੋਂ ਮੇਰਾ ਲੈ ਵੀ ਪ੍ਰਹਿਲਾਦ 'ਚ ਆਹ ਚੀਜ਼ ਆ ਗਈ ਸੀ।
ਗੁਰ ਕਾ ਸ਼ਬਦ ਮੇਰਾ ਅੰਤਰੇ ਧਿਆਨ, ਕਬਹੂੰ ਨਾ ਛੋਡੂ ਹਰ ਕਾ ਨਾਮ।
ਉਹ ਮੈਂ ਬਹੁ ਜਾਂਦਾ ਸੀ ਉਹਨੂੰ ਕੁਛ ਉਹਦੇ ਅੰਦਰ ਸ਼ਬਦ ਅਨਹਦ ਸ਼ਬਦ ਚੱਲ ਪਿਆ ਸੀ। ਇਸ ਕਰਕੇ ਅਸੀਂ ਇਸ ਦੀ ਲੜੀ ਛੋਈ ਸੀ ਵੀ ਕਬੀਰ ਸਾਹਿਬ ਨੇ ਵੀ ਆਪਣੀ ਦਿਵ ਦ੍ਰਿਸ਼ਟੀ ਦੇ ਨਾਲ ਆਹ ਸ਼ਬਦ ਲਿਖਿਆ ਔਰ ਸਾਡੇ ਤੱਕ ਪਹੁੰਚਿਆ। ਉਹ ਕੀ ਹੈ?
ਰਾਮ ਜਪ ਜੀਆ ਐਸੇ ਤਰੂ ਪ੍ਰਹਿਲਾਦ ਜਪਿਓ ਹਰ ਜੈਸੇ, ਕਿ ਸ਼ਬਦ ਪਾਖੈ ਅਰਧ ਦਿਨ ਰਾਤੇ, ਅਰਧ ਦਿਨ ਰਾਤੇ ਰਾਮ ਜਾ ਆਪੋ ਜੀਆ ਐਸੇ ਐਸੇ ਧਰੂ ਭਾਗ ਧਰੂ ਪ੍ਰਹਿਲਾ ਦੇ ਜਪਿਓ ਹਰ ਜੈਸੇ ਧਰੂ ਪ੍ਰਹਲਾਦ ਨਹੀਂ ਕਹਿਣਾ ਕੱਲਾ ਤੱਦੇ ਨੂੰ ਸਿਆਰੀ ਹੈ ਜਿੱਦਾਂ ਧਰੂ ਤੇ ਪ੍ਰਹਲਾਦ ਨੇ ਜਪਿਆ ਹੈ ਰਾਮ ਜਪੋ ਜੀਆ ਐਸੇ ਐਸੇ ਧਰੂ ਪ੍ਰਹਿਲਾਦ ਦੇ ਜਪਿਓ ਹਰ ਜੈਸੇ ਉਹਨਾਂ ਦੇ ਅੰਦਰ ਸਤਿਗੁਰੂ ਆ ਜਾਂਦਾ ਫਿਰ ਉਹ ਪਾਵਰ ਆ ਜਾਂਦੀ ਹੈ ਉਹਦੇ ਅੱਗੇ ਫਿਰ ਸਨਮੁੱਖ ਹੋ ਕੇ ਕਬੀਰ ਸਾਹਿਬ ਸ਼ਬਦ ਦੇ ਰਹੇ ਹੈ ਆਪਦਾ ਭਰੋਸਾ ਰੱਖਣਾ ਉਸ ਤਾਕਤ ਦਾ
ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾ ਚੜਾਇਆ ਬੇੜੇ ਰਹਾਉ ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ
ਕੱਲ੍ਹ ਦੀ ਸ਼ਬਦ ਗੋਸ਼ਟੀ 'ਚ ਅਸੀਂ ਪਰਿਵਾਰ ਸਾਫ ਕਰ ਚੁੱਕੇ ਹਾਂ ਔਰ ਇਹ ਸਾਰੀਆਂ ਚੀਜ਼ਾਂ ਪਹਿਲੀਆਂ ਲਾਈਨਾਂ ਦੀਆਂ ਔਰ ਇਹ ਸਾਰੀਆਂ ਸਾਫ ਕਰ ਦਿੱਤੀਆਂ ਬਾਣੀ ਦੇ ਰਾਹੀਂ ਆਪਣੀ ਮੱਤ ਪਿੱਛੇ ਰੱਖ ਕੇ ਬਾਣੀ ਨੂੰ ਬਾਣੀ ਨਾਲ ਖੋਲ੍ਹ ਕੇ ਅੱਜ ਅਸੀਂ ਪਹਿਲੀ ਲਾਈਨ ਵੀ ਉਹ 5 ਤੇ 7 ਸਾਲ ਦੇ ਦੋ ਸਤਯੁਗ ਦੇ ਬੱਚੇ ਔਰ ਜਿਹੜਾ ਧਰੂ ਸੀ ਉਹ ਮਤਰੇਈ ਦਾ ਤੁਸੀਂ ਸਾਰੀ ਕਹਾਣੀ ਜਾਣਦੇ ਹੋ ਪਰ ਅਸੀਂ ਕਹਾਣੀਆਂ 'ਚ ਨਹੀਂ ਜਾਣਾ ਉਹਦੇ ਸ਼ਬਦ ਵੱਲ ਚੱਖਣਾ ਵੀ ਧਰੂ ਕਿੱਦਾਂ ਤਰਿਆ ਹੈ ਧਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਫਿਟਨੈਸ ਹੈ ਉਹਦਾ ਨਾਂ ਸ਼ਬਦ ਹੈ ਵੀ ਧਰੂ ਨੂੰ ਮੰਤਰ ਕਿਹਨੇ ਦਿੱਤਾ ਸੀ ਗੁਰੂ ਮੰਤਰ ਕਿਹਦਾ ਕਿੰਨਾ ਉਹ ਬੱਚਾ ਨਾਮ ਜਪਣ ਨਾਲ ਕਿੱਦਾਂ ਲੱਗਾ ਉਹ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਸ਼ਬਦ 'ਚ ਕਹਿੰਦੇ ਨਾਰਦ ਮੁਨੇ ਉਪਦੇਸਿਆ ਐਡਾ ਵੱਡਾ ਉਹ ਮੁਨੀ ਰਿਸ਼ੀ ਸਾਡੇ ਸੀ ਕਿ ਲਿਓ ਨਾਰਦ ਮੁਨੀ ਆ ਗਿਆ ਬੱਚੇ ਰੋਨਾ ਕਿਉਂ ਤੂੰ ਤੂੰ ਭਗਤੀ ਕਰ ਤੇਰੇ ਪਿੱਛੇ ਪਿੱਛੇ ਰਾਜ ਫਿਰੂ ਕਹਿਣ ਲੱਗਾ ਮੈਂ ਤੇ ਗੋਦੀ 'ਚ ਬਿਠਾਲਤਾ ਮੇਰੀ ਮਿਤਰੇਈ ਮਾਂ ਨੇ ਵੀ ਮੈਂ ਉਹ ਕਹਿੰਦਾ ਮਾਂ ਕੋਲ ਰੋਂਦਾ ਗਿਆ ਮਾਂ ਕਹਿੰਦੀ ਵੀ ਮਾਂ ਨੇ ਵੀ ਕਿਹਾ ਵੀ ਅਸੀਂ ਭਗਤੀ ਨਹੀਂ ਪਿੱਛੇ ਕੀਤੀ ਸਾਨੂੰ ਇਹ ਰਾਜ ਕੀ ਇਸ ਕਰਕੇ ਭਗਤੀ ਪ੍ਰੇਮਾ ਭਗਤੀ ਮਨਾਰ ਮੁਨੀ ਨੇ ਕਿਹਾ ਤੂੰ ਬੱਚਿਆ ਤੂੰ ਰਾਜ ਰੋਨਾ ਭਗਤੀ ਸ਼ੁਰੂ ਕਰ ਇਸ ਕਰਕੇ ਮੈਂ ਰੋਜ਼ਾ ਅਸੀਂ ਭਗਤੀ ਕੀਤੀ ਅਸੀਂ ਉਹਦੇ ਹੱਲੀ ਤਾਕਾ ਧਰੂ ਤਾਰਾ ਜਿਹਨੂੰ ਕਹਿੰਦੇ ਪੋਲ ਸਟਾਰ ਉਹ ਇੱਕ ਥਾਂ ਖੜਾ ਆਲੇ ਦੁਆਲੇ ਤੇ ਅਸੀਂ ਬਣਾਏ ਹਨ ਵੀ ਉਹ 7 ਤਾਰੇ 7 ਰਿਸ਼ੀ ਆ ਉਹਦਾ ਪਹਿਰਾ ਦਿੰਦੇ 4 ਦਿੱਤੇ ਉਹ ਪੋਲ ਸਟਾਰ ਨਹੀਂ ਬਾਣੀ 'ਚ ਲਿਖਿਆ ਧਰੂ ਦਾ ਮਨ ਅਟਲ ਹੋ ਗਿਆ ਸੀ ਖੜਾ ਹੋ ਗਿਆ ਸਾਰੀ ਖੇਡ ਆ ਮਨ ਦਾ ਖੜਾ ਕਰਨਾ ਔਰ ਕਿਆ ਸੌ ਸ਼ਕਤੀਆਂ ਆ ਜਾਂਦੀਆਂ ਫਿਰ ਇਸ ਕਰਕੇ ਧਰੂ ਦਾ ਮਨ ਖੜ ਹੋ ਗਿਆ ਸੀ ਪਰ ਗੁਰੂ ਦੇ ਉਪਦੇਸ਼ ਨਾਲ ਗੁਰੂ ਧਾਰਨਾ ਪੈਂਦਾ ਹੈ ਕੋਈ ਨਾ ਕੋਈ ਗੁਰੂ ਭਗਤੀ ਪਿੱਛੇ ਜਿਹੜਾ ਹੋਏਗਾ ਉਹ ਤੁਹਾਡੇ ਕੰਮ ਆਏਗਾ ਇਸ ਕਰਕੇ ਮੰਤਰ ਵੀ ਉਹਦਾ ਹੀ ਜਪਣਾ ਜਿਹੜਾ ਗੁਰੂ ਤੁਸੀਂ ਕੀਤਾ ਇਸ ਕਰਕੇ ਉਹਦਾ ਮਨ ਖੜਾ ਹੋ ਗਿਆ ਸੀ ਕਹਿੰਦੇ ਬੈਠ ਜਾ ਭਗਤੀ ਕਰਕੇ ਕੁਛ ਕਰਕੇ ਤਾਂ ਇਹਨਾਂ ਦੋਵਾਂ ਬੱਚਿਆਂ ਦਾ ਨਾਂ ਦਿੱਤਾ ਔਰ ਆਪਣੇ ਜੀ ਨੂੰ ਕਬੀਰ ਸਾਹਿਬ ਕਹਿ ਰਹੇ ਤੈਨੂੰ ਤਾਂ ਇੰਨੇ ਸੁੱਖ ਹੈ ਆ ਮੈਂ ਕਹਿੰਦਾ ਪਿਛਲੀ ਟੇਪ 'ਚ ਵੀ ਕਿਹਾ ਸੀ ਜਿਹੜਾ ਅਮਰੀਕਾ ਔਰ ਕੈਨੇਡਾ ਦੇ ਵਿੱਚ ਨਾਮ ਨਹੀਂ ਜਪ ਸਕਦਾ ਵੱਡਾ ਬਦ ਕਿਸਮਤ ਹੈ ਇੱਥੇ ਨਾ ਮੱਖੀ ਲੜੇ ਨਾ ਕਟਾ ਨਾ ਕੋਈ ਮਜ਼ਾ ਐਸੀਆਂ ਆਲਾ ਜੌਬਾਂ ਵੀ ਹੈ ਸਭ ਕੁਛ ਇਹਨੇ ਫਿੱਕ ਨਹੀਂ ਪੰਜਾਬ ਮੈਂ ਰਹਿ ਕੇ ਸਾਨੂੰ ਪਤਾ ਕੀ ਹਾਲ ਹੁੰਦਾ ਇਹਨਾਂ ਮਹੀਨਿਆਂ 'ਚ ਉਹ ਸਾਰਾ ਇੱਥੇ ਇੰਨੇ ਸੁੱਖ ਅਸੀਂ ਫਿਰ ਨਹੀਂ ਨਾਮ ਜਪਦੇ ਤਾਂ ਆਪਣੇ ਜੀ ਨੂੰ ਕਬੀਰ ਸਾਹਿਬ ਕਹਿ ਰਹੇ ਨੇ ਇਹ ਜੀ ਆ ਮੇਰੇ ਆ ਤੈਨੂੰ ਇੰਨੇ ਉਹ ਐਡੀ ਮੁਸ਼ਕਲ 'ਚ ਨਾਮ ਜਪ ਕੇ ਦੋ ਬੱਚੇ ਅਤੇ ਤੈਨੂੰ ਕੀ ਇਹਨੂੰ ਕੀ ਹੁੰਦਾ ਇਸ ਕਰਕੇ ਮਨ ਤਾਂ ਇੰਨੇ ਦ੍ਰਿੜ ਕਬੀਰ ਸਾਹਿਬ ਆਪਣੇ ਮਨ ਨੂੰ ਕਰ ਰਿਹਾ ਰਾਮ ਜੀਆ ਜੀ ਆਪਣੇ ਜੀ ਨੂੰ ਸ਼ਬਦ ਦੇ ਰਾਮ ਜਪੋ ਰਾਮ ਮੰਤਰ ਸੀ ਜਿਹੜਾ ਰਾਮ ਨੂੰ ਦਸ਼ਰਥ ਦਾ ਬੇਟਾ ਨਹੀਂ ਸਮਝਣਾ ਸਾਰੀ ਬਾਣੀ 'ਚ ਜਿਹੜਾ ਸਾਡਾ ਰਾਮ ਹੈ ਉਹ ਜਿਹੜਾ ਸਾਰਿਆਂ 'ਚ ਰਮੇ ਆ ਉਹ ਅਕਾਲ ਪੁਰਖ ਹੈ ਰਾਮ ਜਿਹੜਾ ਸਾਰਿਆਂ 'ਚ ਰਵੇ ਹਾਰ ਨੂੰ ਹੋਰ ਕੁਛ ਨਹੀਂ ਸਮਝਣਾ ਹਰ ਕਹਿੰਦੇ ਆ ਖਤਮ ਕਰਨ ਨੂੰ ਕਿਸੇ ਚੀਜ਼ ਨੂੰ ਜਿਹੜਾ ਰੱਬ ਹਰ ਇੱਕ ਚੀਜ਼ ਨੂੰ ਖਤਮ ਕਰ ਸਕਦਾ ਹਾਰ ਲੈਣ ਵਾਲਾ ਹੈ ਉਹ ਭੰਨ ਵੀ ਸਕਦਾ ਘੜ ਵੀ ਸਕਦਾ ਗੁਰੂ ਨਾਨਕ ਕਹਿੰਦੇ ਮੈਂ ਕਿਹਦਾ ਨਾਮ ਜਪਾਂ ਇਹਦਾ ਨਾਂ ਜਪੀਏ ਪਰਮੇਸ਼ਰ ਏ ਭਾਨਣ ਘੜਨ ਸਮਰੱਥ। ਇਸ ਕਰਕੇ ਜਿਹੜਾ ਆਪਣਾ ਪ੍ਰਹਿਲਾਦ ਔਰ ਇਹਨਾਂ ਦੀ ਸਟੋਰੀ ਲਿਖਣ ਲੱਗੇ, ਸਟੋਰੀ ਤਾਂ ਉਹਨਾਂ ਨੂੰ ਸ਼ਬਦ ਉੱਤੋਂ ਆਇਆ ਔਰ ਉਹਨਾਂ ਨੇ ਲਿਖਤਾ ਕਿ ਉਹ ਦੋ ਬੱਚੇ ਇਸ 'ਤੇ ਦ੍ਰਿੜ ਹੋਏ ਸੀ। ਇਸ ਕਰਕੇ ਆਪਣੇ ਜੀ ਨੂੰ ਕਹਿ ਰਿਹਾ ਵੀ ਰਾਮ ਮੰਤਰ ਵੇਦਾਂ ਸ਼ਾਸਤਰਾਂ ਦਾ ਪੁਰਾਣਾ ਸਾਡਾ ਮੰਤਰ ਹੈ, ਪਰ ਆਪਣੇ ਆਪਣੇ ਗੁਰੂ ਦਾ ਮੰਤਰ ਜਪਣਾ ਚਾਹੀਦਾ ਹੈ। ਇਸ ਕਰਕੇ ਤਾਂ ਇੱਥੇ ਰਾਮ ਲਿਖਿਆ ਹੈ, ਰਾਮ ਜਪੋ ਜੀਆ ਐਸੇ ਐਸੇ ਧਰੂ ਪ੍ਰਹਿਲਾਦੇ ਜਪਿਓ। ਕਿੱਡਾ ਕਿੱਡਾ ਮਿਹਰਬਾਨ ਸਾਡਾ ਪਹਿਲਾ ਔਲੀਆ ਪੈਗੰਬਰ ਬਾਬਾ ਨਾਨਕ, ਉਹ ਕਹਿੰਦਾ ਮੈਂ ਇੱਦਾਂ ਨਾਮ ਜਪਿਆ, ਸਿੱਖੋ ਆ ਬੜਾ ਸੌਖਾ ਤਰੀਕਾ, ਇੱਦਾਂ ਨਾਮ ਜਪੋ ਇੱਕੇ ਸ਼ਬਦ ਭਾਖੈ ਅਰਦ ਦਿਨ ਰਾਤ ਰਾਮ ਜਪੋ ਜੀਆ ਐਸੇ ਧਰੂ ਪ੍ਰਹਿਲਾਦੇ ਜਪਿਓ ਹਰ ਜੈਸੇ ਦੀਨ ਦਿਆਲ। ਇਹ ਉਹ ਸਤਿਗੁਰੂ ਦਾ ਨਾਂ ਹੈ, ਪਰਮੇਸ਼ਰ ਦਾ ਨਾਮ ਹੈ ਦੀਨ ਦਿਆਲ। ਉਸ ਅਕਾਲ ਪੁਰਖ ਨਾ ਹੈਂਕੜ ਵਾਜ ਤੇ ਜਿਹਦੇ ਅੰਦਰ ਅਲੀ ਆਉਮੇ ਆ ਉਹਦੇ 'ਤੇ ਦਿਆਲ ਨਹੀਂ ਹੋਣਾ, ਦੀਨ ਹੋ ਕੇ ਨਾਮ ਜਪਣਾ ਸੀ। ਇਹ ਮਹਾਰਾਜ ਸਾਨੂੰ ਵੀ ਬਖਸ਼ ਲੈ, ਉਹ ਦੀਨ 'ਤੇ ਜਿਹੜਾ ਹੋ ਕੇ ਨਾਮ ਜਪਦਾ ਉਹਦਾ ਨਾਮ ਹੀ ਫਿਰ ਪੈ ਗਿਆ ਦੀਨ ਦਿਆਲ। ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾ ਚੜਾਇਆ ਬੇੜੇ। ਭਰੋਸਾ ਕੀ ਹੈ? ਖਿਆਲੀ ਭਰੋਸਾ ਨਹੀਂ ਹੈ ਵੀ ਹਾਂ ਅਸੀਂ ਤੇਰੇ 'ਤੇ ਫੇਥ ਰੱਖਦੇ ਹਾਂ। ਕੱਲ੍ਹ ਵੀ ਦੱਸਿਆ ਵੀ ਅਜੇ ਅਸੀਂ ਰੱਬ ਨੂੰ ਬਾਈ ਦੀ ਵੇਈ ਸਮਝਦੇ ਹਾਂ, ਉਹਦੇ 'ਤੇ ਭਰੋਸਾ ਯਕੀਨ ਕੀ ਹੈ ਵੀ ਉਹ ਹੈ, ਉਹ ਸਭ ਹੈ। ਅਸੀਂ ਹਲੀ ਹੈ 'ਚ ਨਹੀਂ ਆਏ, ਹਲੀ ਭਰੋਸਾ ਸਾਡਾ ਉਹਦੇ 'ਤੇ ਨਹੀਂ ਹੈ। ਜਦੋਂ ਭਰੋਸਾ ਹੋ ਗਿਆ, ਭਰੋਸਾ ਵੀ ਨਾਮ ਜਪ ਜਪ ਕੇ ਹੋਣਾ, ਤਾਂ ਇਹ ਲਾਈਨ ਲਿਖੀ ਵੀ ਭਰੋਸਾ ਕੀ ਹੈ। ਰਾਮ ਜਾਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮੇਟਿਓ ਅੰਧੇ। ਜੂ ਜੂ ਨਾਮ ਜਪਾਂਗੇ ਇਹੋ ਹੀ ਭਰੋਸਾ ਉਹਦਾ, ਨਾਮ 'ਤੇ ਜਪਦੇ ਨਹੀਂ, ਬਾਕੀ ਫੋਕੇ ਭਰੋਸੇ ਨਾ ਤੁਹਾਨੂੰ ਮਿਲ ਜਾਏਗਾ ਰੱਬ ਖਿਆਲ ਜਾਂਦਾ। ਨਹੀਂ, ਨਾਮ ਹੀ ਨਾਮ ਜਪ ਕੇ ਹੀ ਸਭ ਕੁਛ ਮਿਲਣਾ। ਰਾਮ ਜਿਹਨਾਂ ਨੂੰ ਰਾਮ ਦਾ ਤਾਂ ਭਰੋਸਾ ਹੈ, ਪਰ ਉਹ ਕੀ ਕਰਦੇ ਆ? ਕਿਉਂਕਿ ਉਹਨਾਂ ਨੂੰ ਯਕੀਨ ਹੋ ਗਿਆ ਨਾਮ ਜਪਤ ਸਭ ਮੇਟਿਓ ਅੰਦੇਸਾ। ਐਸ ਭਰੋਸੇ ਦੇ ਉੱਤੇ ਕਬੀਰ ਸਾਹਿਬ ਸ਼ਬਦ ਲਿਖ ਰਹੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਵਾਰ ਚੜਾਇਆ ਬੇ। ਰਹਾਓ ਪਰਿਵਾਰ ਘਰਦਿਆਂ ਕੁਟੁੰਬ ਨਹੀਂ ਹੈ, ਰਿਸ਼ਤੇਦਾਰੀਆਂ ਜੈਸਾ ਕੱਲ ਵੀ ਦੱਸਿਆ ਸੀ, ਚੰਗੀ ਤਰ੍ਹਾਂ ਖੋਲਿਆ ਸੀ। ਪਰਿਵਾਰ ਹੈ ਜਿਹੜਾ ਨਾਮ ਹੀ ਪਰਿਵਾਰ ਹੈ, ਕਿਉਂਕਿ ਬਾਣੀ ਕਹਿੰਦੀ ਹੈ ਹਰ ਤਾਨ ਦੀਵਾਨ ਪਰਿਵਾਰ। ਔਰ ਸਾਡੀ ਦੌਲਤ ਵੀ ਹੋਈ ਹੈ ਨਾਮ ਹੀ, ਤਾਨ ਦੀਵਾਨ ਦੀਵਾਨ ਹੈ ਜਿੱਥੇ ਜਾ ਕੇ ਸਾਡੀ ਹਾਜ਼ਰੀ ਪੈਣੀ ਹੈ, ਧਰਮਰਾਜ ਦਾ ਦਰਬਾਰ ਸਭ ਲੇਖੇ ਹੋਣੇ ਹੈ। ਉਹਨੂੰ ਕਿੰਗਡਮ ਆਫ ਗੋਡ ਵੀ ਕਿਹਾ ਦਰਗਾਹ ਨੂੰ, ਤੋ ਅੰਦਰ ਤੁਹਾਨੂੰ ਕਿਸੇ ਨਾਲ ਨਹੀਂ ਬਣ ਦੇਣਾ, ਲੇਕਿਨ ਭਗਤਾਂ ਦਾ, ਕਿਉਂਕਿ ਤਾਨ ਦੀਵਾਨ ਉੱਥੇ ਸਭ ਨੂੰ ਹਾਜ਼ਰੀ ਭਰਨੀ ਪੈਂਦੀ ਹੈ, ਲੇਖਿਆਂ ਦਾ ਨਿਬੇੜਾ ਹੋਣਾ। ਇਸ ਕਰਕੇ ਉਹ ਦੀਵਾਨ ਵੀ ਮੇਰਾ ਤੁਸੀਂ ਹੈ, ਅੰਦਰ ਹੈ ਮੇਰੇ। ਉਹ ਕੀ ਹੈ? ਨਾਮ ਹੀ ਨਾਮ ਹੈ, ਸੱਟ ਮਾਰਨਗੇ ਕੀ ਲੱਭਦੇ। ਤਾਨ ਦੀਵਾਨ ਪਰਵਾਰ ਧਨ ਪ੍ਰਭ ਤੇਰਾ ਨਾਂ, ਪ੍ਰਭ ਤੇਰਾ ਨ
ਕਿ ਤੂੰ ਮੇਰਾ ਆਸਰਾ ਹੈ। ਹਰ ਭਗਤਾਂ ਕਾ ਆਸਰਾ ਅਨ ਨਾਹੀ ਥਾਂ ਅਨ ਨਾ, ਮੈਨੂੰ ਹੋਰ ਕੋਈ ਥਾਂ ਹੀ ਹੈ ਨੀ, ਕਿਉਂਕਿ ਜਿਹੜਾ ਤਾਨ ਦੀਵਾਨ ਪਰਿਵਾਰ ਧਨ ਪ੍ਰਭ ਤੇਰਾ ਨਾਂ ਅੱਗੇ ਕਹਿੰਦੇ। ਮੈਂ ਤੇ ਕਥਾ ਪੁਰਾਣੀਆਂ ਸਾਰੀਆਂ ਇਹੋ ਸੁਣੀਏ, ਕਥਾ ਪੁਰਾਤਨ ਪੁਰਾਤਨ ਇਉਂ ਸੁਣੀ ਭਗਤਾਂ ਕੀ ਬਾਣੀ। ਦਾ ਮਤਲਬ ਆ ਭਗਤਾਂ ਨੂੰ ਕੀ ਹੈ, ਇੱਕ ਵੇਦ ਬਾਣੀਆਂ ਸੀ ਸਾਰੀਆਂ ਵਾ, ਪਰ ਭਗਤਾਂ ਦੀ ਬਾਣੀ ਕੀ ਹੈ, ਸਾਗਰ ਦੋਸ਼ਟ ਖੰਡ ਖੰਡ ਟੁਕੜੇ ਕਰ ਸੱਚੇ ਭਗਤਾਂ ਨਾਲ ਜਿਹੜਾ ਟਕਰਾਇਆ ਜਾਂ ਜਿਹੜੀ ਉਹਨਾਂ ਨੂੰ ਟਿੱਕੀ ਲੀਫਾ ਦਿੰਦਾ ਰਿਹਾ ਕੌਲ ਪੁਰਖ ਨੇ, ਸਾਗਲ ਦੋਸ਼ਟ ਖੰਡ ਖੰਡ ਕੀਏ ਜਾਨ ਲੀਏ ਮਾਣੀ
ਜਾਨ ਲੀਏ ਮਾਣੀ।
ਔਰ ਸਾਰੀ ਪੁਰਾਤਨ ਕਥਾ ਔਰ ਹੁਣ ਦੀ ਵੀ ਇਹੋ, ਇਸ ਕਰਕੇ ਉਹ ਜਿਹੜਾ ਸਾਰਾ ਸਾਡਾ ਪਰਿਵਾਰ ਵੀ ਨਾਮ ਹੀ ਹੈ, ਸਾਡਾ ਪਿਤਾ ਵੀ ਨਾਮ ਹੀ ਹੈ, ਹਰ ਨਾਮ ਹਮਾਰਾ ਪਿਤਾ ਮਾਤਾ ਸਭ ਕੁਝ। ਦੇਖੋ ਨਾਮ ਕੀ ਚੀਜ਼ ਹੈ, ਨਾਮ ਏਡੀ ਵੱਡੀ ਚੀਜ਼ ਹੈ ਕਿ ਬਾਬਾ ਨਾਨਕ ਤੇ ਇੱਕੋ ਹੀ ਲਾਉਂਦੇ ਹੁਣ ਗੁਰੂ ਸ਼ਬਦ ਬਾਰ ਕਹਿੰਦੇ ਵੀ ਨਾਨਕ ਕਹਿ ਘਰ ਕੇਵਲ ਨਾਮ, ਔਰ ਕਬੀਰ ਸਾਹਿਬ ਵੀ ਕਹਿੰਦੇ ਵੀ ਕੇਵਲ ਨਾਮ ਜਪੋ ਰੇ ਪੁਰਾਣੇ ਪਰੋ ਏਕ ਕੀ ਸਰਨਾ। ਇਸ ਕਰਕੇ ਜਿਹੜਾ ਭਗਤਾਂ ਦਾ ਆਸਰਾ ਹੁੰਦਾ ਉਹ ਸਭ ਕੁਝ ਨਾਮ ਜਪਣ ਵਾਲਾ ਜਿਹੜਾ ਭਰੋਸਾ ਉਹਦਾ ਹੀ ਹੁੰਦਾ, ਤਾਂ ਰਹਾ ਉਹਦੀ ਤੁਕਰ ਆਈ। ਦੀਨ ਦਇਆਲ ਭਰੋਸੇ ਤੇ ਸਭ ਸਿੱਖ ਪਰਿਵਾਰ ਹੈ ਖਾਵੇ ਜੀਵੇ। ਸਿੱਖ ਭਗਤਾਂ ਦਾ ਪਰਿਵਾਰ ਕੀ ਹੈ, ਭਗਤ ਭਗਤੀ ਕਰਨ ਵਾਲੇ ਸਾਰੇ ਅਕਾਲ ਪੁਰਖ ਦਾ ਸਾਰਾ ਪਰਿਵਾਰ ਉਹ ਹੈ, ਬਾਕੀਆਂ ਲਈ ਬਾਣੀ ਚ ਕੁਟੰਬ ਲਿਖੇ ਆ। ਇਹ ਕੁਟੰਬ ਤੂੰ ਜੋ ਦੇਖਦਾ ਚੱਲੇ ਨਾਹੀ ਤੇਰੇ ਨਾਲ, ਇਹ ਸਾਥ ਤੇਰੇ ਚੱਲੇ ਨਾਹੀ, ਇਸ ਨਾਲ ਕਿਉਂ ਚਿੱਤ ਲਾਈਏ, ਐਸਾ ਕੰਮ ਮੂਲੇ ਨਾ ਕੀਤੇ ਜਿੱਤ ਅੰਤ ਪੱਛੋਂ ਤਾਈਏ। ਆਹ ਸਤਿਗੁਰ ਦਾ ਉਪਦੇਸ਼ ਹੁਣ ਜਿਹੜੇ ਤੇਰੇ ਨਾਲ ਜਾਣਾ ਹੈ। ਇਸ ਕਰਕੇ ਪਰਿਵਾਰ ਸਾਡਾ ਜਿਹੜੀ ਸਿੱਖ ਸੰਗਤ ਨਾਮ ਜਪਦੀ ਸਾਰੀ ਜਿੰਨੀ ਹੈ ਬੰਨੇ ਲੱਗੀ, ਗੁਰੂ ਮਹਾਰਾਜ ਆਪਣੇ ਪਰਿਵਾਰਾਂ ਨਾਲ ਸੂੜੀ ਤੇ ਚਾੜੇ ਸੀ ਸਾਰਿਆਂ ਨਾਲ, ਉਹ ਜਿੰਨੇ ਹੋਏ ਲੇਕਿਨ ਉਹ ਸਦਾ ਹੀ ਸੰਗਤ ਰਹਿੰਦੇ ਸੀ ਨਾਮ ਜਪਣ ਵਾਲਿਆਂ ਦੀ, ਔਰ ਕੋਈ ਪਰਵਾਹ ਨਹੀਂ ਸੀ ਕਹਿ ਰਹੇ, ਲੇਕਿਨ ਅਸੀਂ ਉਹਨਾਂ ਨੂੰ ਮਾਣ ਦੇਣਾ ਆਪ ਸਭ ਅੰਦਰ ਹੰਬਲ ਗੁਆ ਕੇ ਹੋਵੇ। ਪਰਿਵਾਰ ਸਾਡਾ ਉਹ ਹੈ ਜਿਹੜਾ ਨਾਮ ਜਪਦਾ ਤਦੇ ਤੁਕ, ਇਸੇ ਮਹੱਲੇ ਨਾਲ ਲਿਖੀ ਹੈ, ਸੱਚੀ ਬੈਸਕ
ਤਿਨਹਾ
ਸੰਗੇ ਜਿਨ ਸੰਗੇ ਜਪੀਏ ਨਾਮ, ਤਾਨ ਦੀਵਾਨ ਪਰਵਾਰ ਧਨ ਪ੍ਰਭ ਕਾ ਨਾਮ, ਹੇ ਪ੍ਰਭ ਕਾ ਨਾਮ। ਤੋ ਰਹਾਉਲ ਆਇਆ ਅਸੀਂ ਅੱਗੇ ਚੱਲੀਏ, ਪਿੱਛੇ ਜਿੱਥੇ ਸ਼ਬਦ ਛੱਡਿਆ ਸੀ ਬਿਜਲੀ ਚੌਂਕੀ ਚ, ਉੱਥੋਂ ਗਾਂਹ ਗਿਆਨ ਲਈਏ। ਤੂੰ ਅਗਲੀ ਤੁਕ ਆਈ, ਇਹ ਜਿਹੜਾ ਨਾਮ ਜਪਾਉਣਾ ਜੇ ਤੇ ਮੇਰ ਹੋਏ ਉਹੀ ਜਪ ਸਕਦਾ ਹੈ, ਜਾਂ ਤਿਸ ਭਾਵਤਾ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਔਰ ਇਸ ਵੇੜੇ ਤੇ ਫਿਰ ਜਦੋਂ ਗੁਰਪ੍ਰਸਾਦ ਹੁੰਦਾ ਉਹਦੀ ਮਿਹਰ ਹੁੰਦਾ, ਆਹ ਚੀਜ਼ ਹੋ ਜਾਂਦਾ, ਜਿਹੜੇ ਜਿਹੜੇ ਨਾਮ ਜਪਦੇ ਉਹਨਾਂ ਨੂੰ ਗੁਰਪ੍ਰਸਾਦ ਕੀ ਮਿਲਦਾ, ਵੀ ਉਹਨਾਂ ਦਾ ਮਨ ਖੜਾ ਹੋਣਾ ਸ਼ੁਰੂ ਹੋ ਜਾਂਦਾ, ਅੰਦਰ ਕਦੇ ਫੁਰਨੇ ਨਹੀਂ ਫੁਰਦੇ, ਬਾਹਰ ਨਹੀਂ ਜਾਂਦੇ, ਐਸਾ ਸੁਖੀ ਅੰਦਰੋਂ ਹੋ ਜਾਂਦਾ। ਉਹਦੇ ਲਈ ਅਗਲੀ ਤੁਕ ਰਹੀ ਹੈ, ਇਸ ਕਰਕੇ ਪਹਿਲੀ ਉਹਦਾ ਗੁਰਪ੍ਰਸਾਦ ਆਇਆ, ਜਾਂ ਤਿਸ ਭਾਵੈ। ਪਹਿਲਾਂ ਨਾਮ ਜਪਣ ਵਾਲਾ ਵੀ ਹੁਕਮ ਆਪੇ ਗਾਂ ਮਿਹਰ ਕਰੂਗਾ, ਪਰ ਜਪਣਾ ਸ਼ੁਰੂ ਕਰੋ ਤੇ ਫਿਰ ਗਾਂ ਮਿਹਰ ਕੀ ਹੋ ਗਈ, ਜੇ ਉਹਨੂੰ ਭਾ ਗਏ ਤੁਸੀਂ ਤਾਂ ਵੀ ਉਹ ਵੱਡਾ ਹੁਕਮ ਨਾਮ ਜਪਣ ਵਾਲਾ ਉਹਨੂੰ ਮੰਨਣ ਲੱਗ ਪਓਗੇ। ਜਾਂ ਤਿਸ ਭਾਵੈ ਤਾਂ ਹੁਕਮ ਮਨਾਵੈ, ਇਸ ਬੇੜੇ ਕੋ ਪਾਰ ਲੰਘਾਵੈ। ਪਾਰ ਦਾ ਲਫ਼ਜ਼ ਆਇਆ ਹੈ, ਇੱਕ ਉਰਵਾਰ ਆਏਗਾ ਲਫ਼ਜ਼ ਇਸੇ ਸ਼ਬਦ 'ਚ, ਇੱਕ ਪਾਰ ਦਾ ਲਫ਼ਜ਼ ਹੈ। ਪਰਿਵਾਰ ਹੈ, ਦਰਿਆ ਦੇ ਕੰਢੇ ਖੜੇ ਹੋਏ ਜਿਹੜਾ ਉਰਲਾ ਕੰਢਾ ਪਰਿਵਾਰ ਹੈ, ਪਾਰਲੇ ਨੂੰ ਪਾਰ ਕੇ ਆ, ਅਜੀਬ ਸ਼ਬਦ ਹੈ ਜਿੱਥੇ ਜਾ ਕੇ ਤੋੜਾ ਦਿੰਦੇ, ਐਡਾ ਡੂੰਘਾ ਸ਼ਬਦ ਹੈ, ਉਹ ਪਰਿਵਾਰ ਵੀ ਉਹੀ ਹੈ, ਪਾਰ ਵੀ ਉਹੀ ਹੈ, ਕਿਉਂ ਭੱਜਾ ਫਿਰਦਾ ਜਿੱਥੇ ਪਾਣੀ 'ਚ ਰੱਖੇ ਆ, ਤੈਨੂੰ ਉੱਥੇ ਨਾਮ ਜਾ ਜਿੱਥੇ ਜਾ ਹੋਵੇ ਤੇਰੀ ਸਾਰੀ ਹੈ, ਪਰਿਵਾਰ ਪਾਰ ਨਾ ਜਾਈ, ਕਿਉਂਕਿ ਕਈ ਵਾਰੀ ਐਸਾ ਹੁੰਦਾ ਵੀ ਕਈ ਲਫ਼ਜ਼ ਬਸ ਉੱਥੇ ਜਾ ਕੇ ਨਾਮ ਜਪਣਾ ਮੈਂ, ਖਰੇ ਉੱਥੇ ਜਾ ਕੇ ਮੈਨੂੰ ਕੀ ਮਿਲ ਜਾਣਾ, ਅਸੀਂ ਸਦਾ ਕਹਿੰਦੇ ਹੁੰਦੇ ਜਿਹੜੇ ਇੱਥੇ ਕੋੜੇ ਉਹ ਗੰਗਾ ਗਏ ਵੀ ਕੋੜੇ, ਗੰਗਾ ਦੀ ਬਜਾਏ ਸਾਨੂੰ ਹੁਣ ਕਹਿਣਾ ਚਾਹੀਦਾ ਜਿਹੜੇ ਇੱਥੇ ਕੋੜੇ ਉਹ ਹੇਮਕੁੰਠ ਜਾ ਕੇ ਵੀ ਕੋੜੇ ਹੋਣੇ ਆ, ਉੱਥੇ ਦੀ ਉਹ ਸ਼ਬਦ ਦਾ ਤੋੜਾ ਇੱਥੇ ਐਸਾ ਲਾਇਆ ਜਿਹੜਾ ਕੋਈ ਵਿਰਲਾ ਸਮਝੇਗਾ। ਔਰ ਕਬੀਰ ਸਾਹਿਬ ਨੇ ਕਿਹਾ ਪਰਵਾਰੇ ਪਾਰੇ ਸਭ ਇੱਕੋ ਦਾਨੀ, ਉਹ ਕਾਲ ਪੁਰਖ ਦੋਨੋਂ ਬੰਦੇ ਉਹਨੇ ਦਾਨ ਕਰਨਾ ਗੁਰਪ੍ਰਸਾਦ ਨਾ, ਪਹਿਲੀ ਤੋਂ ਗਾਏ ਗੁਰ ਪ੍ਰਸਾਦੇ ਕਹਿੰਦੇ ਮੇਰੇ ਚ ਐਸੀ ਬੁੱਧ ਆ ਗਈ ਜਦੋਂ ਉਹਦੀ ਕਲਾ ਵਰਤੀ ਅੰਦਰ ਮੇਰੇ ਤੇ ਗੁਰ ਪਾ, ਔਰ ਗੁਰਪ੍ਰਸਾਦ ਵੀ ਉਹਨਾਂ ਨੂੰ ਸਾਰਿਆਂ ਨੂੰ ਨਹੀਂ ਦੇ ਦੇਣਾ, ਉਹਦੀ ਕਲਾ ਇੰਨਾ ਗੁਰਪ੍ਰਸਾਦ ਹੈ ਨਹੀਂ, ਵਿਹਲੇ ਜਿਹੜੇ ਨਾਮ ਜਪਣਗੇ ਉਹਨਾਂ ਦੀ ਮਦਦ ਕਰਦਾ ਸਾਰੇ, ਇਹਦੇ ਤੇ ਅਰਦਾਸ ਚ ਸਭ ਕੁਛ ਮੰਗੇ ਜਾਂਦੇ ਆ, ਸਾਰਾ ਕੁਛ ਥੋੜ੍ਹਾ ਉਹਨੇ ਦੇ ਦੇਣਾ ਉਹਨਾਂ ਨੂੰ, ਉਹੀ ਦਿੰਦਾ ਬਿਨ ਆਵੇ ਜੋ ਮਾਂ ਨਹੀਂ ਬਿਨ ਆਵੇ ਜੋ ਮੰਗਦੇ ਆ ਸਿਰ ਦੁੱਖਾਂ ਕੇ, ਮੈਨੂੰ ਦਿਓ ਨਾਮ ਸੰਤੋਖੀਆ ਉਤਰੇ ਮਾਂ, ਜੋ ਮਰਜ਼ੀ $5 ਚ ਅਰਦਾਸ ਕਰਾ ਲਓ ਭਾਈ ਕੋਲੋਂ ਜਾ ਕੇ, ਉਹ ਜੀ ਪਰਿਵਾਰ ਚੱਲਿਆ ਇੰਡੀਆ, ਉੱਥੇ ਜਾ ਕੇ ਸਾਰੇ ਸੁੱਖੀ ਸਾਂਦੀ ਵਾਪਸ ਆ ਜਾਣ, ਲੈ ਚੰਗੀ ਗੱਲ ਸਸਤੀ ਇੰਸ਼ੋਰੈਂਸ ਹੈ, $5 ਜੇ ਸੁੱਖੀ ਸਾਂਦੀ ਵਾਪਸ ਆਉਂਦੇ ਭਾਵੇਂ ਇੰਸ਼ੋਰੈਂਸ ਕਰਾਓ ਨਾ ਬਸ, ਨਹੀਂ ਇਹ ਸਾਰੀਆਂ ਚੀਜ਼ਾਂ ਅਨਭੋਲ ਹੋਈਆਂ, ਕੁਛ ਨੀ ਹੋਣਾ ਗੁਰਪ੍ਰਸਾਦ ਉਹਦੇ ਕੋਲ ਇੰਨਾ ਨੀ ਵੀ ਸਾਰਿਆਂ ਨੂੰ ਵਰਤਾਇਆ ਜਾਏ, ਉਹ ਚਲੀ ਗਿਆ ਗੁਰ, ਜਿਹੜਾ ਪਹਿਲਾਂ ਇੱਦਾਂ ਮਿਹਨਤ ਕਰੇਗਾ ਉਹਨੂੰ ਫਿਰ ਪ੍ਰਸਾਦ ਭੇਜਦਾ ਹੈ ਗੁਰਪ੍ਰਸਾਦ, ਗੁਰ ਪਰ ਸਾਦੇ ਆਹ ਅੰਦਰਲੀਆਂ ਚੀਜ਼ਾਂ ਠੀਕ ਕਰਨੀਆਂ ਉਹਦੀ ਬੁੱਧ ਠੀਕ ਕਰ, ਗੁਰ ਪਰ ਸਾਦੇ ਐਸੀ ਬੁੱਧੇ ਸਮਾ, ਕਹਿੰਦਾ ਮੇਰੇ ਤੇ ਮਾਨ ਹੁਣ ਆਉਂਦਾ ਜਾਂਦੇ ਨੀ ਬਾਹਰ ਹੀ ਨੀ ਜਾਂਦਾ, ਐਸਾ ਅੰਦਰ ਹੈ ਮੇਰਾ ਕੋਈ ਫੁਰਨਾ ਹੀ ਨਹੀਂ ਉੱਠਦਾ ਵੀ ਮੈਂ ਬਾਹਰ ਦਾ ਕੋਈ ਖਿਆਲ ਕਰ ਦੇਵਾਂ, ਉਹ ਫੁਰਨਾ ਉਹਨੂੰ ਕਹਿੰਦੇ ਆ ਮਨ ਖੜਾ ਹੋ ਜਾਣਾ, ਕੋਈ ਅੱਛਾ ਸਟਿਲ ਹੋ ਗਿਆ ਉਹਦੇ ਕਿਹਦੇ ਵਾਂਗੂ, ਉਹ ਜਿਹੜਾ ਉੱਤੇ ਬੱਚੇ ਦਾ ਨਾਂ ਆ ਧਰੂ ਵਾਂਗੂ, ਹਾਲੀ ਤੱਕ ਪੋਲ ਸਟਾਰ ਕਹਿੰਦੇ ਹੈ ਕਿਥਾਂ ਖੜਾ ਵਾਲੇ ਗੜੇ ਤਾਂ ਸਾਰੇ ਸਾਡੇ ਪੁਰਾਣੇ ਰਿਸ਼ੀ ਮੁਨੀਆਂ ਦਾ ਗਿਆਨ ਸਾਰਾ ਏਦਾਂ, ਉਹ ਕਹਿੰਦੇ ਉਹਦੀ ਮਿਸਾਲ ਦੇ ਰਹੇ ਨੇ ਵੀ ਉਹਦਾ ਮਨ ਖੜਾ ਹੋ ਗਿਆ, ਏਦਾਂ ਸਾਡਾ ਵੀ ਮਨ ਮਿਸ ਕਰ ਜਾਣਾ ਬਾਹਰ ਜਾਣੋ, ਚੁੱਕੇ ਕਹਿੰਦੀ ਮਿਸ ਕਰਨ ਨੂੰ ਅਗਲੀ ਆਏਗੀ ਲਾਈਨ, ਗੁਰ ਪਰ ਸਾਦੇ ਐਸੀ ਬੁੱਧੇ ਸਮਾਨੀ, ਚੂਕ ਗਈ ਫੇਰ ਆਵਨ ਜਾ, ਫੇਰ ਕਬੀਰ ਸਾਹਿਬ ਤੋੜਾ ਕਹਿੰਦੇ ਲੈ ਕਬੀਰਾ ਚੱਕ ਦੇ ਕੰਮ ਨੂੰ ਹੁਣ ਪੱਟੇ, ਐਸ ਰੰਗ ਚ ਜਪਣਾ ਸ਼ੁਰੂ ਕਰ ਭਜ ਸਾਰੰਗ ਪਾਣੀ, ਜਿੱਦਾਂ ਬਬੀਆ ਨੀ ਹਟਦਾ ਬੋਲੋ, ਭਜ ਸਾਰੰਗ ਸਾਰੰਗ ਕਹਿੰਦੇ ਬਬੀਏ ਨੂੰ, ਔਰ ਪਾਣੀ ਕਹਿੰਦੇ ਪਾਣੀ ਨੂੰ, ਜਿੱਦਾਂ ਬਬੀਹਾ ਬਰਸਾਤ ਬੋਲਦਾ ਰਹਿੰਦਾ ਪੀ ਕਹਾਂ ਪੀ ਕਹਾਂ ਪੀ ਕਹਾਂ, ਕਦੀ ਫਿਰ ਸਵਾਤੀ ਬੂੰਦ ਵੀ ਉਹਨੂੰ ਆ ਜਾਂਦੀ ਹੈ, ਇਸ ਤਰ੍ਹਾਂ ਕਹਿੰਦਾ ਏਦਾਂ ਭਜਨ ਕਰ ਲੈ ਹੁਣ ਬੋਲ ਬੋਲ ਕੇ, ਕਹੋ ਓ ਕਬੀਰ ਭਜ ਸਾਰੰਗ ਪਾ, ਔਰ ਬਹੁਤਾ ਨਾ ਤਰਜੀ ਨਾ ਕੋਈ ਬਾਹਰ ਹੋਰ ਸਕੀਮਾਂ ਬਣਾਈ ਵੀ ਮੈਂ ਉੱਥੇ ਜਾ ਕੇ ਨਾਮ ਜਪੂ ਤੇ ਮੇਰਾ ਚੱਲ ਪਊ ਜਾਂ ਮੈਂ ਫੁਲਾ ਦੇਦਾ, ਕਹਿੰਦਾ ਜਿੱਥੇ ਪਾਣੀ 'ਚ ਰੱਖੇ ਆ ਤੇਰੇ ਅੰਦਰ ਉਹਨੇ ਪ੍ਰਗਟ ਹੋਣਾ, ਇਸ ਅੰਦਰ ਨੂੰ ਜਿੱਥੇ ਮਰਜ਼ੀ ਚੱਕੀ ਫੜ ਭਾਵੇਂ ਹਵਾਈ ਲੈ ਜਾ ਤੇ ਭਾਵੇਂ ਜਿੱਥੇ ਮਰਜ਼ੀ ਭੇਮਕੁੰਡ ਚੜ ਜਾ, ਤੇਰੇ ਅੰਦਰ ਪ੍ਰਗਟ ਹੋਣਾ ਜਿੱਥੇ ਤੂੰ ਰਹਿੰਦਾ ਬੱਚਿਆਂ 'ਚ, ਉੱਥੇ ਬੈਠ ਕੇ ਨਾਮ ਜਪਣਾ ਸ਼ੁਰੂ ਕਰ, ਤੇਰਾ ਅਸਰ ਬਾਕੀਆਂ 'ਤੇ ਵੀ ਪਊਗਾ, ਜੇ ਤੂੰ ਭੱਜਦਾ ਹੋਰ ਥਾਂ ਜਾ ਕੇ ਘਰ ਨਾਮ ਨਹੀਂ ਜਪਦਾ, ਡੇਲੀ ਰੂਟੀਨ ਤੇਰੀ ਠੀਕ ਨਹੀਂ ਹੈ, ਤੇਰਾ ਨਾਮ ਭਜਨ ਕੀ ਖੋਏਗਾ, ਇਸ ਕਰਕੇ ਜਿੱਥੇ ਪਾਣੀ 'ਚ ਰਹਿੰਦੇ ਆ ਉਸ ਉਹਦੇ ਮੁਤਾਬਕ ਜਾ ਸੰਗਤ ਕਰਨ ਜਾਂ ਸਭ ਕੁਛ, ਪਰ ਫਲੇਗਾ ਤੇਰੇ ਅੰਦਰ ਹੀ, ਔਰ ਤੂੰ ਆਰਾਮ ਨਾਲ ਜਿੱਥੇ ਪਾਣੀ 'ਚ ਜਿੱਦਾਂ ਦੀ ਜੋਬ ਲੱਗੀ ਹੈ ਜੇ ਜਿੰਨਾ ਆ ਸਕਦਾ ਤੂੰ ਨਾਮ ਬੈਰ ਕਿਸੇ ਨਾ ਹੋਰ, ਤੈਨੂੰ ਦਾਨ ਨਹੀਂ ਕਰਨਾ, ਉਹ ਦਾਨੀ ਨਾ ਪਰਿਵਾਰ ਚੱਲ ਜਾ ਦਰਿਆਵਾਂ ਪਾਰ ਚੱਲ ਜਾ, ਤਾਂ ਉਹ ਦਾਨੀ ਉਹ ਹੈ, ਇਸ ਕਰਕੇ ਉਹ ਤੂੰ ਆਰਾਮ ਨਾਲ ਆਪਣੇ ਅੰਦਰ ਪ੍ਰਗਟ ਕਰਨਾ ਉਸ ਚੀਜ਼ ਨੂੰ, ਇਸ ਕਰਕੇ ਮਹਾਰਾਜ ਜੀ ਅਖੀਰ ਲਈ ਸ਼ਬਦ ਦਾ ਤੋੜਾ ਲਾਉਂਦੇ ਹੈ ਵੀ ਭੱਜੀ ਨਸੀ ਨਾ ਕਿਤੇ, ਹੋਰ ਮਿਹਨਤ ਕਰ ਤੇਰੇ ਅੰਦਰ ਪ੍ਰਗਟ ਹੋਣਾ,
ਇਸ ਕਰਕੇ ਉਹ ਅਖੀਰਲੀ ਲਾਈਨ ਲਾਉਂਦੇ ਹੈ, ਪਹਿਲਾਂ ਬੁੱਧ ਪ੍ਰਕਾਸ਼ ਹੋਊਗੀ ਤੇਰੇ ਅੰਦਰ, ਗੁਰਪ੍ਰਸਾਦ ਆਊਗਾ ਤੈਨੂੰ ਆਪੇ ਪਤਾ ਲੱਗਦਾ ਜਾਊਗਾ। ਹੈ ਭੈਜ਼ਲ ਦੀ ਲਾਈਨਾਂ ਸ਼ਬਦਾਂ ਦੀਆਂ ਗੀਤ ਬਣਾਉਣ ਲਈ ਨਹੀਂ ਲਿਖੀਆਂ, ਜਿੱਦਾਂ ਜਿੱਦਾਂ ਅੰਦਰ ਸਪਿਰਚੁਅਲ ਹਾਲਤ ਹੋਣੀ ਉੱਦਾਂ ਲਿਖੀ ਹੈ। ਪਹਿਲਾਂ ਆਇਆ ਰਾਮ ਜਪੋ ਜੀ ਐਸੇ ਐਸੇ ਰੂਪ ਰਹਿਲਾ ਦੇ ਜਪਿਓ ਹਰ ਜੈਸੇ, ਫਿਰ ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਓ ਬੇੜੇ, ਫਿਰ ਅਗਲੀ ਆਈ ਕਈ ਜਾਤ ਸੁਭਾਵੇ ਤਾਂ ਹੁਕਮ ਮਨਾਵੇ ਇਸ ਬੇੜੇ ਕੋ ਪਾਰ ਲੰਘਾਵੇ, ਫਿਰ ਗੁਰਪ੍ਰਸਾਦ ਆਇਆ ਗੁਰਪ੍ਰਸਾਦੇ ਐਸੀ ਬੁੱਧੇ ਸਮਾਨੀ, ਮੇਰਾ ਮਨ ਖੜਾ ਹੋ ਗਿਆ ਚੂਕ ਗਈ ਫਿਰ ਰਾਵਣ ਜਾਨੀ, ਹੁਣ ਮੈਂ ਭਜਨ ਟਿਕਾ ਮਨ ਨਾ ਕਰ ਰਿਹਾ। ਕਹੋ ਕਬੀ ਭਾਜ ਸਾਰੰਗ ਪਾ, ਉਹਨੇ ਸ਼ਬਦ ਹੈ ਜੇ ਖੰਡ ਪਾਠ ਕਰੀਏ ਸਾਰਾ ਨੰਦ ਸਾਹਿਬ ਕਿਸੇ ਕੋ ਮਿਲ ਸਭ ਕੇ ਥੋੜਾ ਕਰੋ, ਲੇਕਿਨ ਹੌਲੀ ਹੌਲੀ ਘਟਾਓ, ਨਾਮ ਦੀ ਕਮਾਈ ਵਧਾਓ ਸਾਰਾ ਪੜ੍ਹਨਾ। ਇਹ ਸ਼ਬਦ ਪਾਠ ਹੋ ਰਿਹਾ, ਖੰਡ ਪਾਠ ਹੋ ਰਿਹਾ, ਕੀ ਮਿਲ ਜੂਗੇ? ਅਰ ਖੰਡ ਪਾਠ ਕੀ ਫਿਰ ਮੂੰਹ ਬੰਨ ਬੰਨ ਕੇ ਹੋ ਰਹੇ, ਕਈ ਕੁਛ ਹੋ ਰਿਹਾ ਲੇਕਿਨ ਸਾਰਨੈਸ ਉਹਨਾਂ ਨੂੰ ਪਤਾ ਨਹੀਂ ਹੈ, ਗਿਆਨ ਦਾ ਮੈਸੇਜ ਗਿਆ। ਓਏ ਬਾਣੀ ਕਹਿੰਦੇ ਜੀ ਥੁੱਕ ਉੱਤੇ ਪੈਂਦਾ ਮਹਾਰਾਜ ਦੇ, ਉਹ ਥੁੱਕ ਤੇ ਕਹਿੰਦੇ ਅੰਮ੍ਰਿਤ ਬਾਣੀ, ਇਹ ਸਾਡੀ ਜਿਹੜੀ ਤੁਸੀਂ ਜੋ ਸਾਰੇ ਕਹਿੰਦੇ ਹੋ ਬਈ ਜੋ ਬੋਲਦੇ ਹੋ, ਗੁਰੂਆਂ ਨੇ ਕੋਈ ਮੂੰਹ ਬੰਨ ਬੰਨ ਕੇ ਪਾਠ ਕੀਤੇ? ਇਹ ਆਪਣੀ ਪ੍ਰੀਤ ਲੈ, ਇਹ ਆਪਣਾ ਆਪਣਾ ਪਿਆਰ ਹੈ, ਪਰ ਪਿਆਰ ਦੀ ਵੀ ਤੇ ਕੋਈ ਹੱਦ ਹੀ ਹੁੰਦੀ ਹੈ। ਹੁਣ ਹੱਦੋਂ ਵੱਧ ਕੰਮ ਹੋ ਗਿਆ, ਲੇਕਿਨ ਪਿਆਰ ਜੂੰ ਜੂੰ ਆ ਮੈਸੇਜ ਬਾਣੀ ਦਾ ਗਾਹ ਜਾਊਗਾ ਵੀ ਆ ਦੇਖੋ ਜਿੱਥੇ ਮਰਜ਼ੀ ਪਾਠ ਕਰ ਲਓ ਜਿੱਥੇ ਮਰਜ਼ੀ, ਪਰ ਨਾਮ ਜਪੋਗੇ ਤੇ ਉਰਵਾ ਉਹਨੇ ਦਾਨ ਕਰਨਾ ਹੈ। ਗੁਰ ਪਰ ਸਾਦੇ ਐਸੀ ਬੁੱਧੇ ਸਮਾਨ ਚੂਕ ਗਈ ਆਵਨ ਜਾ, ਆਵਣ ਜਾਨੀ ਦਾ ਇਹ ਮਤਲਬ ਨਹੀਂ ਵੀ ਮੇਰਾ ਜਨਮ ਮਰਨ ਮੁੱਕ ਗਿਆ, ਆਵਣ ਜਾਨੀ ਆ ਮਾਨ ਖੜਾ ਹੋ ਗਿਆ, ਆਵਣ ਜਾਨੀ ਕਿਉਂ ਅੱਗੇ ਤੇ ਲਿਖਣ ਡੇ ਵੀ ਤੂੰ ਭਗਤੀ ਕਰਨੀ ਆ ਭਾਵੇਂ ਆਰ ਜਾ ਪਾਰ ਜਾ, ਅਗਲਾ ਲਿਖ ਤੁਰ ਰਿਹਾ ਬਕਾਇਦਾ ਤੇਰੀ ਤੂੰ ਮਰਿਆ ਨਹੀਂ। ਉਹਦੇ ਲਈ ਨਹੀਂ ਆਵਣ ਜਾਨੀ ਦਾ ਮਤਲਬ ਮਾਨ ਆਉਣ ਜਾਣੇ ਬਣ ਗਏ, ਇਹੋ ਸਾਡਾ ਗੋਲ ਹੈ। ਸ਼ਬਦਾਂ ਦੇ ਰਾਹੀਂ ਵੀ ਇੰਨੀ ਭਗਤੀ ਕਰੋ ਮਨ ਅੰਦਰ ਖੜਾ ਹੋਣਾ ਸ਼ੁਰੂ ਹੋ ਜਾਏ। ਇਸੇ ਕਰਕੇ ਆ ਜਿਹੜੀ ਬੁੱਧ ਮੈਨੂੰ ਐਸੀ ਆ ਗਈ, ਕਬੀ ਭਾਜ ਸਾਰੰਗ ਪਾਣੀ ਹੋਰ ਵਾਰੇ ਪਾਰੇ, ਰਾਜੇ ਨੂੰ ਸਿਆਰੀਆਂ ਦੋਨਾਂ ਨੂੰ ਪਰਿਵਾਰ ਵੀ ਪਾਰ ਵੀ, ਹੋਰ ਵਾਰੇ ਪਾਰੇ ਸਭ ਉਹਨੇ ਦਾਨ ਕਰਨਾ ਜਿਹਨੀਆਂ ਮਰਜ਼ੀ ਮਸਿਆ ਨਾਈ ਦਾ ਗੁਰਪਾ ਮਾਰ ਤੀਰਥਾਂ ਤੁਰਿਆ ਸਾਰੀ ਦੁਨੀਆਂ ਬਾਹਰ ਰੱਬ ਦੀ ਸੀ, ਮਹਾਰਾਜ ਨੇ ਬਾਣੀ ਦਿੱਤੀ ਕਹੀ ਇਹ ਸਿੱਖਾ ਤੇਰੇ ਪਾਸ ਹੀ ਅੰਦਰ ਹੀ। ਪਹਿਲਾਂ ਤੇ ਇਹੋ ਗੁਰੂ ਕਹਿੰਦਾ, ਗੁਰੂ ਅਮਰਦਾਸ ਸਾਹਿਬ ਕਹਿੰਦੇ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਮਾੜਾ ਮਨ ਭੈੜਾ ਨਹੀਂ ਹੈ, ਅਸੀਂ ਇਹਨੂੰ ਮੈਲ ਚੜ ਚੜ ਕੇ ਦੀਛਾ ਇਹਦਾ ਹੁਲੀਆ ਬਦਲ ਦਿੱਤਾ, ਮਨ ਪਛਾਣਿਆ ਨਹੀਂ ਜਾਂਦਾ, ਐਨੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ, ਕਾਹ ਵਾਸਿਆ ਇਹਦੀ ਚਮਕ ਰਹੀ ਨਹੀਂ। ਹੁਣ ਜਿਸ ਹੀਰੇ ਦੇ ਉੱਤੇ ਲੁੱਕ ਮਾਰ ਦੋ ਉਹ ਕਦੀ ਚਮਕ, ਅੱਜ ਸਾਡੀ ਐਸੀ ਕਰਮਾਂ ਦੀ ਲੁੱਕ ਚੜੀ ਹੈ ਇਹਦੇ ਉੱਤੇ ਕਰਮ ਕਾਂਡ ਦੀ, ਇਹਦਾ ਹੁਲੀਆ ਨੂੰ। ਪਰ ਗੁਰੂ ਅਮਰਦਾਸ ਸਾਹਿਬ ਸ਼ਬਦ ਹੀ ਇੱਥੇ ਸ਼ੁਰੂ ਕਰਦੇ, ਮਨਾ ਮੈਂ ਤੈਨੂੰ ਬਾਤ ਪਿਆਰ ਕਰਦਾ ਕਿਉਂਕਿ ਤੂੰ ਜੋਤ ਸਰੂਪ ਆ, ਅਸਲ ਚ ਮਨ ਤੂੰ ਜੋਤ ਸਰੂਪ ਹੈ ਆਪਣਾ ਮੁੱਢ ਪਛਾਣ ਆਪਣਾ ਮੂਲ ਪਛਾਣ। ਔਰ ਫਿਰ ਅਗਲੀ ਤੱਕ ਦਿੰਦੇ ਮਨ ਹਾਰੀ ਤੇਰੇ ਨਾਲੇ, ਉਹ ਵੀ ਅੰਦਰ ਹੀ ਹੈ ਤੂੰ ਬਾਹਰ ਨਾ ਢੂੰਡ, ਮਨ ਹਾਰੀ ਤੇਰੇ ਨਾਲੇ ਹੈ ਪਰ ਗੁਰਮਤੀ ਰੰਗ ਮਾਂ, ਗੁਰੂ ਦੀ ਮਤ ਨਾ ਗੁਰੂ ਦੀ ਮਤ ਸਾਰੀ ਸਤਿਗੁਰ ਦੀ ਬਾਣੀ ਹੈ ਜਿੱਦਾਂ ਕਹਿੰਦੀ ਹੈ ਉਦਾਂ ਨਾਮ ਜਪ ਉਹ ਤੇਰੇ ਨਾਲੇ ਹੈ। ਇਸ ਕਰਕੇ ਉਸ ਦੇ ਅਖੀਰ ਤੇ ਲਾਉਂਦੇ ਹੈ ਬਈ ਮਨ ਜਿੰਨੇ ਤੈਨੂੰ ਭਾਵੇਂ ਰੱਬ ਅੰਦਰ ਸਭ ਕੁਛ ਮਿਲ ਜਾਏ ਪਰ ਮਨ ਮਤ ਤੂੰ ਮਾਣ ਕਰੇ ਹਾਂ ਕਿਛ ਜਾਣਦਾ ਗੁਰਮੁਖੇ ਨਮਾਣਾ। ਇਸ ਕਰਕੇ ਸਾਰੀਆਂ ਜਿੰਨੀਆਂ ਤੁਕਾਂ ਸਾਰੀਆਂ ਹੈ ਤਰਤੀਬ ਵਾਰ ਹੈ, ਸਭ ਤੋਂ ਪਹਿਲਾਂ ਅਸੀਂ ਇੱਥੇ ਦ੍ਰਿੜ ਹੋਣਾ ਵੀ ਰਹਾਉ ਦੀ ਤੁਕ ਤੇ ਉਹ ਸਤਿਗੁਰੂ ਹੈ ਦਿਆਲ ਹੋਊਗਾ ਸਾਡਾ। ਅਖੀਰ ਦੇ ਉੱਤੇ ਫਿਰ ਮਹਾਰਾਜ ਨਾਲ ਲਾਤਾ ਸ਼ਬਦ ਕਈ ਕਹੋ ਕਬੀ ਭਾਜ ਸਾਰੰਗ ਪਾਣੀ ਔਰ ਵਾਰੇ ਪਾਰੇ ਸਭ ਏਕੋ ਦਾ।
ਸ਼ਬਦ ਪਾਖ ਅਰਦੇ ਉਰਦ ਦਿਨ ਰਾਤੇ ਅਰਦੇ ਉਰਦ ਦਿਨ ਰਾਤੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਇਹੋ ਹੀ ਸੱਤ ਹੈ ਸਦਾ ਰਹਿਣ ਵਾਲਾ ਇਹੋ ਹੀ ਸੱਚ ਹੈ ਦੁਨੀਆਂ 'ਚ ਬਾਕੀ ਸਭ ਝੂਠ ਹੈ ਸੱਤੇ ਸਾਚ ਇਹਦਾ ਹੀ ਨਿਵਾਸ ਹੈ ਸਾਰੇ ਬੰਨੇ ਕੌਣ ਲਿਖ ਰਹੇ ਨੇ ਜਿਹੜੇ ਗੁਰੂ ਰਾਮਦਾਸ ਸਾਹਿਬ ਉਹਨਾਂ ਨੂੰ ਸਾਰਿਆਂ ਨੂੰ ਸਾਹਮਣੇ ਦੇਖ ਰਹੇ ਸੀ ਪੱਟਾਂ ਦੀ ਬਾਣੀ ਇਹੋ ਹੀ ਜਿਹੜਾ ਗੁਰਮੰਤਰ ਹੈ ਸ਼ਬਦ ਹੈ ਸਾਵਣਾ ਇਹਦਾ ਹੀ ਨਿਵਾਸ ਹੈ ਸਾਰੇ ਬੰਨੇ ਸੱਤੇ ਹੈ ਇਹੋ ਹੀ ਸੱਤੇ ਚੀਜ਼ ਹੈ ਬਾਕੀ ਝੂਠ ਹੈ ਸਭ ਕੁਛ ਦੁਨੀਆਂ 'ਚ ਸੱਤੇ ਸਾਚ ਇਹੋ ਹੀ ਸੱਚ ਹੈ ਜਿੱਥੇ ਚਿੱਚੇ ਨੂੰ ਅੰਕੜ ਆ ਉੱਥੇ ਆ ਦੇ ਸੱਚ ਜੁਗਾ ਦੇ ਸੱਚ ਹੈ ਵੀ ਸੱਚ ਇਹ ਸ਼ਬਦ ਹੀ ਸੱਚ ਹੈ ਸੱਤੇ ਨਵਾ ਆ ਦੇ ਪੁਰਖ ਆ ਤੂੰ ਇਹੋ ਹੀ ਪੁਰਖ ਹੈ ਬਾਕੀ ਜੀਵ ਇਸਤਰੀਆਂ ਸਾਰੀਆਂ ਆ ਤੂੰ ਪੁਰਖ ਹੈ ਅਕਾਲ ਪੁਰਖ ਦੀ ਨਾਮ ਉਹ ਸਾਰਿਆਂ ਦਾ ਵੱਡਾ ਉਹ ਪੁਰਖ ਹੈ ਇਹੋ ਹੀ ਸੱਤੇ ਹੈ ਇਹੋ ਹੀ ਸੱਚ ਹੈ ਸੱਤੇ ਸਾਚ ਸਾਰੀ ਨਿਵਾਸ ਇਹਦੇ ਆਲੇ ਬੰਨੇ ਸਾਰਾ ਨਿਵਾਸ ਹੈ ਔਰ ਆ ਸੱਚੇ ਸੱਤੇ ਸਾਚ ਸਾਰੀ ਨਿਵਾਸ ਆ ਦੇ ਪੁਰਖ ਇਹ ਸਦਾ ਤੂੰ ਹੈ ਤੂੰ ਹੀ ਹੈ ਉਹ ਕਿਹੜੀ ਸ਼ਕਲ 'ਚ ਹੈ ਉਹ ਐਸ ਸ਼ਕਲ 'ਚ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਜੀਓ ਸੱਤੇ ਸਾਚੋ ਸਾਰਾ ਔਂਕੜ ਵੀ ਬੁਲਾਉਣਾ ਹੈ ਸਾਚ ਨਹੀਂ ਹੈ ਸਾਚੋ ਔਂਕੜ ਦਾ ਪ੍ਰੋਨਾਸੀਏਸ਼ਨ ਦੱਸੇ ਆ ਸੱਤ ਨਹੀਂ ਕਹਿਣਾ ਸੱਤੇ ਹੈ ਸੱਤੇ ਦਾ ਮਤਲਬ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ ਅਸੀਂ ਪਿੰਡਾਂ ਤੱਕ ਆਵਾਜ਼ ਪਹੁੰਚਾਉਣ ਲਈ ਇਹਦਾ ਮਤਲਬ ਕੱਢਿਆ ਵੀ ਸਤਨਾਮ ਨਹੀਂ ਹੈ ਸੱਤੇ ਨਾਮ ਮੰਮੇ ਨੂੰ ਔਂਕੜ ਆ ਕਿਹੜੀ ਚੀਜ਼ ਹੈ ਸੱਤੇ ਕਿਹੜੀ ਚੀਜ਼ ਆ ਉਹ ਨਾਮ ਹੀ ਸੱਤ ਹੈ ਸੱਤੇ ਹੈ ਇਸ ਕਰਕੇ ਸੱਤੇ ਕੀ ਹੈ ਜਿਹਦੀ ਸਦਾ ਹੀ ਐਗਜ਼ਿਸਟੈਂਸ ਹੈ ਸੱਤੇ ਕੀ ਹੈ ਜਿਹਦੀ ਸਦਾ ਹੀ ਹੋਂਦ ਹੈ ਅਸੀਂ ਇਹ ਪ੍ਰੀਫੇਸ ਹੈ ਵਾਹਿਗੁਰੂ ਨਾਮ ਦਾ ਪ੍ਰੀਫੇਸ ਹੈ ਕਿਹੜਾ ਨਾਮ ਜਿਹਦੀ ਸਦਾ ਹੀ ਹੋਂਦ ਹੈ ਇਸ ਕਰਕੇ ਇਸੇ ਇਹੋ ਲਫ਼ਜ਼ ਸਭ ਤੋਂ ਪਹਿਲਾਂ ਸਾਡੇ ਜਪ ਚ ਆਉਂਦੇ ਸੱਤੇ ਨਾਮ ਉਹਨੂੰ ਔਂਕੜ ਹੈ ਨਾਮ ਹੀ ਸੱਤੇ ਹੈ ਬਾਕੀ ਆ ਸੱਤ ਆ ਸਾਰੀ ਦੁਨੀਆਂ 'ਚ ਇਸੇ ਕਰਕੇ ਇਸ ਫਿਰ ਭੱਟਾਂ ਦੀ ਬਾਣੀ 'ਚ ਵੀ ਇਹਨਾਂ ਨੇ ਕਿਹਾ ਵੀ ਇਹ ਕੀ ਇਹੋ ਹੀ ਸੱਚ ਹੈ ਸਾਚੋ ਸਾਰੀ ਨਿਵਾ ਸ੍ਰੀ ਨਿਵਾਸ ਨਹੀਂ ਹੈ ਰਾਜੇ ਦੇ ਪੈਰਾਂ 'ਚ ਸਿਆਰੀ ਹੈ ਪੈਰਾਂ ਦੇ ਵਿੱਚੋਂ ਸਾਰੀ ਸਿਆਰੀ ਹੈ ਸਰੀ ਆ ਜਿਹੜਾ ਤੁਹਾਡਾ ਟਾਊਨ ਹੈ ਸਰੀ ਦਾ ਸਰੀ ਨਿਵਾਸ ਉਹ ਸਾਰਾ ਬੰਨੇ ਉਹਦਾ ਹੀ ਨਿਵਾਸ ਹੈ ਸਰ ਤਾਂ ਇਸ ਕਰਕੇ ਤੁਸੀਂ ਸਾਰੇ ਸਰ ਵਿੱਚ ਸਰੀ ਨਿਵਾਸੀ ਨਾਮ ਜਪ ਕੇ ਹੋ ਗਈ ਸਰੀ ਨਿਵਾਸੋ ਆਦੇ ਪੁਰਖ ਆ ਗਿਆ ਸਦਾ ਤੂੰ ਹੀ ਉਹ ਕਿਹਦੇ ਝਲਕਾ ਮਾਰੇਗਾ ਕਿੱਦਾਂ ਪਹਿਲਾਂ ਸਾਨੂੰ ਇਹਦਾ ਪਤਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਜੀਓ ਸਦਾ ਤੂੰ ਹੀ ਸਦਾ ਤੂੰ ਹੀ ਵਾਹੇ ਗੁਰੂ ਵਾਹੇ ਗੁਰੂ ਸਿੱਖੋ ਸਬਦ ਪਿਆਰਿਓ ਜਨਮ ਮਰਨ ਕੀ ਏਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਵਾਹਿਗੁਰੂ ਜੀ ਕਾ ਖਾਲਸਾ
ਫਤਿਹ।